ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਰਾਗ ਭੈਰੋ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਪੁਰਖ ਅਜੂਨੀ ਸਹਿਪੰ ਗੁਰਪ੍ਰਸਾਦ, ਤੁਝ ਤੇ ਬਾਹਰ ਕਿਛੂ ਨਾ ਹੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਅੰਮ੍ਰਿਤ ਵੇਲੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਦਾ ਗੁਰਪੁਰਬ ਸੰਗਤਾਂ ਨੇ ਮਨਾਇਆ ਹੈ, ਤੇ ਸਤਿਗੁਰੂ ਹਰਿਰਾਜ ਸਾਹਿਬ ਜੀ ਦਾ ਜਿਨ੍ਹਾਂ ਨੇ ਰੰਗਾਂ ਨੂੰ ਰਾਜ ਬਖਸ਼ਿਆ ਹੈ, ਉਹਨਾਂ ਜੋਤੀ ਜੋਤ ਸਮਾਉਣ ਦਾ ਪ੍ਰਸੰਗ ਸੰਗਤਾਂ ਨੇ ਸਰਵਣ ਕੀਤਾ ਹੈ। ਕਦਾਰਾ ਰਾਗ ਦੀ ਸਮਾਪਤੀ ਹੋਈ ਹੈ, ਹੁਣ ਭੈਰੋ ਰਾਗ ਮਹਾਰਾਜ ਸਾਹਿਬ ਪ੍ਰਾਰੰਭ ਕਰਦੇ ਹਨ। ਸਤਿਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਲਿਖਦੇ ਹਨ, ਰਾਗ
ਰਾਗ ਭੈਰੋ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ।
ਮਹਾਰਾਜ ਸਾਹਿਬ ਭੈਰੋ ਰਾਗ ਜੋ ਅੰਮ੍ਰਿਤ ਵੇਲੇ ਗਾਇਆ ਜਾਂਦਾ ਹੈ, ਇਹਦੇ ਚ ਪਹਿਲੇ ਘਰ ਸੁਰਤਾਰ ਅੰਦਰ ਚੌਂ ਚੌਂ ਪੌੜੀਆਂ ਵਾਲੇ ਸ਼ਬਦ ਆਰੰਭ ਕਰਦੇ ਹਨ ਮਹਾਰਾਜ ਸਾਹਿਬ ਜੀ। ਆਦਿ ਵਿਚ ਮਹਾਂਮੰਤਰ ਦਾ ਮੰਗਲ ਸਤਿਗੁਰੂ ਜੀ ਰਾਗ ਦੇ ਆਰੰਭ ਚ ਕਹਿੰਦੇ ਹਨ। ਇੱਕ ਜੋ ਅਦਵੈਤ ਰੂਪ ਪਰਮੇਸ਼ਵਰ ਹੈ, ਜਾਤੀ ਵਿਜਾਤੀ ਸੁਗਤ ਭੇਦ ਰਹਿਤ, ਦੇਸ ਕਾਲ ਵਸਤੂ ਪ੍ਰਛੇਦ ਰਹਿਤ ਜੋ ਅਦਵੈਤ ਰੂਪ ਹੈ, ਅਤੇ ਓਂਕਾਰ ਆਪਣੀ ਇੱਛਾ ਦੇ ਨਾਲ ਇੱਕ ਤੋਂ ਮੈਂ ਅਨੇਕ ਹੋਵਾਂ, ਇਹ ਕਵਾਬ ਫੁਰਨਾ ਕਰਕੇ ਓਂਕਾਰ ਸ਼ਬਦ ਕਿਹਾ। ਓਂਕਾਰ ਕਰਕੇ ਸੱਚੇ ਪਾਤਸ਼ਾਹ ਨੂੰ ਸਾਰੀ ਓਂਕਾਰ ਬ੍ਰਹਮਾ ਉਤਪੱਤ ਓਂਕਾਰ ਕੀਆ ਜਨਚਿਤ, ਇਹ ਸਾਰੀ ਰਚਨਾ ਦੇ ਤਾਂ ਹੀ ਸੱਚੇ ਪਾਤਸ਼ਾਹ ਨੇ ਓਂਕਾਰ ਸ਼ਬਦ ਦੇ ਨਾਲ ਉਚਾਰਨ ਕੀਤਾ। ਓਂਕਾਰ ਸਾਰਿਆਂ ਦੇ ਪ੍ਰਕਾਸ਼ ਦਾ ਨਾਮ ਹੈ। ਸਤਿਗੁਰੂ ਜੀ ਨੇ ਕਿਹਾ ਓਂਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਸਭ ਦੀ ਉਤਪੱਤੀ ਓਂਕਾਰ ਸ਼ਬਦ ਤੋਂ ਕੀਤੀ ਹੈ ਸੱਚੇ ਪਾਤਸ਼ਾਹ ਜੀ ਨੇ। ਕਿਉਂ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ ਉਹ ਓਂਕਾਰ ਹੈ। ਫਿਰ ਕੈਸਾ ਸੱਤ ਤੇਈ ਕਾਲ ਬਾਅਦ ਉਹਨੂੰ ਸਤਤ, ਜੋ ਤਿੰਨਾਂ ਕਾਲਾਂ ਚ ਕਦੇ ਨਾਸ ਨਹੀਂ ਹੁੰਦਾ, ਸਦਾ ਸਦਾ ਰਹਿਣ ਵਾਲਾ ਹੈ, ਸਦਾ ਸਦਾ ਸਤ ਸਾਚਾ, ਉਹ ਸਰੂਪ ਸੱਤ ਹੈ। ਉਸ ਦੀ ਸੱਤਾ ਦੇ ਨਾਲ ਇਹ ਮਾਇਆ ਜਿਹੜੀ ਹੈ, ਮਹਾਰਾਜ ਸਾਹਿਬ ਦੀ ਸੱਤਾ ਦੇ ਪੈਣੇ ਕਰਕੇ, ਚੇਤਨ ਸੱਤਾ ਦੇ ਪੈਣੇ ਕਰਕੇ ਮਾਇਆ ਜਿਹੜੀ ਜੜ ਸੀ, ਇਹ ਮਹਾਰਾਜ ਸਾਹਿਬ ਦੀ ਸੱਤਾ ਦੇ ਅਕਸ਼ ਪੈਣੇ ਕਰਕੇ, ਜਿਵੇਂ ਪਾਰਸ ਨਾਲ ਸ਼ੋਅ ਕਰਕੇ ਅੱਠ ਧਾਤਾਂ ਸੋਨਾ ਬਣ ਜਾਂਦੀਆਂ, ਇਵੇਂ ਮਾਇਆ ਜਿਹੜੀ ਹੈ ਇਹ ਸਾਧ ਸੰਗਤ ਜੀ ਮਹਾਰਾਜ ਦੀ ਸੱਤਾ ਸਪੁਰਤੀ ਦੇ ਨਾਲ ਤ੍ਰਿਗੁਣ ਰੂਪ ਹੋ ਕੇ ਪੰਜ ਤੱਤ ਰੂਪ ਜਗਤ ਰੂਪ ਬਣੀ ਹੈ। ਇਸ ਪ੍ਰਕਾਰ ਉਹਦੀ ਸੱਤਾ ਸਾਰੇ ਵਿਆਪਕ ਹੈ, ਸਾਰਿਆਂ ਦਾ ਆਤਮਾ ਹੈ, ਸਾਰਿਆਂ ਦੇ ਅੰਦਰ ਰੋਜੀ ਚਲਾਉਂਦਾ ਹੈ, ਸਾਰਿਆਂ ਦੀ ਪਾਲਣਾ ਕਰਦਾ ਹੈ, ਸਾਰਿਆਂ ਨੂੰ ਘੱਲਣ ਵਾਲਾ ਹੈ, ਸਾਰਿਆਂ ਦੀ ਪਾਲਣੋ ਕਰਨ ਵਾਲਾ ਹੈ। ਐਸੀ ਉਹਦੀ ਸੱਤਾ ਇੱਕ ਰਸ ਰਹਿਣ ਵਾਲੀ ਹੈ, ਇਹ ਉਹਦੇ ਸਰੂਪ ਲੱਖਣ ਹਨ ਸੱਤ ਸਰੂਪ ਦੇ। ਅਤੇ ਫਿਰ ਨਾਮ ਕੈਸਾ ਪ੍ਰਸਿੱਧ ਹੈ, ਉਸਦਾ ਨਾਮ ਜਿਹੜਾ ਬੋਧ ਬੋਧਕ ਭਾਵ ਸੰਬੰਧ ਹੈ, ਪਰਮੇਸ਼ਰ ਬੋਧ ਜਾਣਨੇ ਯੋਗ ਹੈ, ਤੇ ਨਾਮ ਬੋਧਕ ਹੈ ਉਸਦਾ, ਕਿਉਂ ਸੱਤ ਨਾਮ ਸਰੂਪ ਲੱਖਣ ਹੈ। ਫਿਰ ਕਰਤਾ ਸਾਰੇ ਜਗਤ ਨੂੰ ਰਚਣ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਅਤੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਆਪਣੇ ਕਾਰਜ ਮੈਂ ਆਪ ਸਮਾਇਆ। ਜਿਵੇਂ ਘੁਮਿਆਰ ਵੱਖਰਾ ਘੜੇ ਤੋਂ ਰਹਿੰਦਾ ਹੈ ਜਾਂ ਜੁਲਾਹਾ ਵੱਖਰਾ ਵਸਤਰ ਤੋਂ ਰਹਿੰਦਾ, ਇਉਂ ਨਹੀਂ, ਉਹ ਆਪਦੇ ਕਾਰਜ ਵਿੱਚ ਆਪ ਸਮਾਇਆ ਹੋਇਆ ਪੂਰਨ ਹੈ। ਜਿਸ ਪ੍ਰਕਾਰ ਸਾਧ ਸਿੰਘ ਜੀ ਮੱਕੜੀ ਜਿਹੜੀ ਹੈ ਆਪਦੇ ਮੂੰਹ ਦੇ ਵਿੱਚੋਂ ਕੱਢਦੀ ਹੈ ਸੂਦ ਦੇ ਤਾਈ, ਤੇ ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਜੋ ਨਿਮਿਤ ਕਾਰਨ, ਜੋ ਪਰਮੇਸ਼ਰ ਆਪ ਹੀ ਨਿਮਿਤ ਕਾਰਨ ਹੈ, ਆਪ ਹੀ ਉਪਾਦਾਨ ਕਾਰਨ ਹੈ, ਇਸ ਪ੍ਰਕਾਰ ਅੰਤਰਜਾਮੀ ਅਭਿੰਨ ਨਿਮਿਤ ਉਪਾਦਾਨ ਕਾਰਨ ਰੂਪ ਹੋ ਕੇ ਸਾਰੇ ਜਗਤ ਦਾ ਕਰਤਾ ਹੈ, ਅਤੇ ਪੁਰਖ ਪੂਰਨ ਹੈ, ਸਾਰਿਆਂ ਥਾਂ ਵਿੱਚ ਵਿਆਪਕ ਹੈ, ਪੁਰਸ਼ਾਰਥ ਵਾਲਾ ਹੈ, ਸਾਰੀ ਸ੍ਰਿਸ਼ਟੀ ਪਰਾਧੀਨ ਰੱਖੀ ਹੈ, ਆਪ ਸੁਤੰਤਰ ਹੈ, ਇਸ ਕਰਕੇ ਇੱਕੋ ਪੁਰਖ ਸਵਾਈ ਨਾਰ ਹੈ ਅਤੇ ਪੂੰ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਪੁਰਖ ਪੁਰਸ਼ਾਰਥ ਦੇ ਦੇਣ ਵਾਲਾ ਹੈ ਅਤੇ ਪੁਰਖ ਸਾਰੀਆਂ ਪੁਰੀਆਂ ਚ ਖਾਇ ਆਕਾਸ਼ ਦੀ ਨਿਆਈ ਵਿਆਪਕ ਹੈ, ਐਸਾ ਪਰਮੇਸ਼ੁਰ ਜਿਹੜਾ ਹੈ ਅਤੇ ਫੇਰ ਕੈਸਾ ਨਿਰਭਉ, ਉਹਨੂੰ ਕਿਸੇ ਦਾ ਭੈ ਨਹੀਂ, ਸਾਰੀ ਸ੍ਰਿਸ਼ਟੀ ਭੈ ਚ ਰੱਖੀ ਹੋਈ ਹੈ, ਭੈ ਵਿਚ ਸੂਰਜ, ਭੈ ਵਿਚ ਚੰਦ, ਕਰੋ ਕਰੋੜੀ ਚਲਤਨਾ ਅੰਤ, ਸਭ ਭੈ ਚ ਰੱਖੀ ਹੋਈ ਹੈ ਸ੍ਰਿਸ਼ਟੀ ਜਿੰਨੀ, ਆਪ ਉਹ ਨਿਰਭਉ, ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਬਾਕੀ ਨਾਨਕ ਨਿਰਭਉ ਨਿਰੰਕਾਰ ਹੋ ਕੇ ਤੇ ਰਾਮ ਰਵਾਲ ਸਾਰੇ ਧੂੜ ਦੇ ਕਿਣਕਾਂ ਦੀ ਨਿਆਈ ਜੀ ਜੰਤ ਹਨਗੇ, ਇੱਕੋ ਹੀ ਨਿਰਭਉ ਸਰੂਪ ਹੈ। ਸੋ ਐਸਾ ਨਿਰਭਉ ਭੈ ਤੋਂ ਰਹਿਤ ਹੈ, ਨਿਰਭਉ ਨਿਰਵਿਸ਼ੇਸ਼ ਕਰਕੇ ਭਵ ਕਲਿਆਣ ਸਰੂਪ ਹੈ ਅਤੇ ਨਿਰਵੈਰ ਵੈਰ ਤੋਂ ਰਹਿਤ ਹੈ, ਉਹ ਕਿਸੇ ਨਾਲ ਉਹਦਾ ਵੈਰ ਨਹੀਂ, ਸਾਰਿਆਂ ਦਾ ਆਤਮਾ ਹੈ, ਵੈਲਤਾਈਆਂ ਤੋਂ ਰਹਿਤ ਹੈ, ਉਹਨੂੰ ਕੋਈ ਕਿਸੇ ਪ੍ਰਕਾਰ ਦੇ ਵੈਲ ਸ਼ਰਾਬ ਪੀਣ ਦੇ ਤੇ ਆ ਭੈੜੇ ਕੰਮਾਂ ਕਰਨ ਦੇ ਵੈਲ ਨਹੀਂ, ਉਹ ਵੈਲਾਂ ਸਾਰਿਆਂ ਤੋਂ ਰਹਿਤ ਹੈ, ਉਹ ਨਿਰਵੈਰ ਵੈਰ ਤੋਂ ਰਹਿਤ ਹੈ ਸਾਰਿਆਂ ਦਾ ਆਤਮਾ ਹੋਣੇ ਕਰਕੇ। ਅਕਾਲ ਮੂਰਤ ਨਿਰਵੈਰ, ਅਕਾਲ ਮੂਰਤ ਕਾਲ ਤੋਂ ਰਹਿਤ ਹੈ, ਉਸਦੀ ਮੂਰਤ ਹਸਤੀ, ਸਮੇਂ ਨਾਲ ਜਿਵੇਂ ਆਪਾਂ ਪੈਦੇ ਹੋ ਜੰਮਿਆ ਨਹੀਂ ਹੋ, ਨਾ ਤੁਸੀਂ ਬਾਪ ਦਾ ਮਾਂ ਕਿੰਤੂ ਜਾਇਆ, ਆਪੇ ਆਪ ਹੈ, ਅਕਾਲ ਸਰੂਪ ਹੈ, ਕਾਲ ਕਲਪਨਾ ਤੋਂ ਰਹਿਤ ਹੈ ਅਤੇ ਮੂਰਤ ਸਰੂਪ ਹੈ, ਉਹ ਐਸਾ ਕਾਲ ਤੋਂ ਰਹਿਤ ਉਹ ਸਰੂਪ ਹੈ, ਸਾਰੇ ਜਿੰਨੇ ਸਰੀਰ ਹੈ ਬਾਕੀ ਸਮੇਂ ਚ ਪੈਦਾ ਹੋਏ ਹੈ, ਸਮੇਂ ਚ ਮੂਰਤੀਆਂ ਬਣੀਆਂ, ਸਮੇਂ ਚ ਢਹਿ ਜਾਣੀਆਂ, ਉਹ ਅਕਾਲ ਸਰੂਪ ਹੈ ਪਰਮੇਸ਼ੁਰ ਅਤੇ ਅਜੂਨੀ ਅਜਨਮਾ ਰੂਪ ਹੈ, ਜਨਮਾਂ ਚ ਨਹੀਂ ਆਉਂਦਾ, ਮਾਤਾ ਦੇ ਗਰਭ ਥਾਣੀ ਨਹੀਂ ਆਇਆ, ਉਹ ਅਜਨਮਾ ਸਰੂਪ ਹੈ, ਸੋ ਮੁਖ ਜਰੋ ਜਿਦ ਕਹੇ ਠਾਕੁਰ ਜੋਨੀ, ਉਹ ਮੂੰਹ ਸੜ ਗਏ ਜਿਹੜੇ ਕਹਿੰਦੇ ਪਰਮੇਸ਼ੁਰ ਜੂਨਾ ਚ ਆਉਂਦਾ, ਉਹ ਅਜਨਮਾ ਹੈ, ਜੂਨਾ ਤੋਂ ਰਹਿਤ ਹੈ। ਬ੍ਰਹਮਾ ਆਦਿਕ ਜਿਹੜੇ ਜੂਨ ਕਾਰਨ ਮੰਨੇ ਆ, ਉਹ ਸਾਰੇ ਉਸ ਵੱਲੋਂ ਹੀ ਆਏ ਹੋਏ ਹੈ ਅਤੇ ਫਿਰ ਅਜੂਨੀ ਸਹਿਪ ਸੁਤੇ ਪ੍ਰਕਾਸ਼ ਰੂਪ ਹੈ, ਚੰਦ ਸੂਰਜ ਆਦਿਕ ਜਿਹੜੇ ਹੈ ਪਰਤੇ ਪ੍ਰਕਾਸ਼ਕ ਹੈ, ਉਹਦੀ ਸੱਤਾ ਦੇ ਨਾਲ ਪ੍ਰਕਾਸ਼ ਕਰਦੇ ਹੈ, ਜਦੋਂ ਆਪਦੀ ਸੱਤਾ ਖਿੱਚ ਲਏ ਪਰਲੋਂ ਵੇਲੇ ਜਿੰਨੇ ਚੰਦ ਸੂਰਜ ਦੀਆਂ ਕਿਰਨਾਂ ਜਿਹੜੀਆਂ ਹੈ ਇਹ ਤੰਦਾਂ ਮੂੰਹ ਨਹੀਂ ਨਿਕਲਣਗੀਆਂ, ਕਾਲੇ ਤਵੇ ਵਰਗੇ ਹੋ ਜਾਣਗੇ ਜਦੋਂ ਪਰਲੋਂ ਦਾ ਸਮਾਂ ਆਇਆ, ਇਸ ਕਰਕੇ ਸੁਤੇ ਪ੍ਰਕਾਸ਼ ਪਰਮੇਸ਼ੁਰੀ ਹੈ, ਸੈਂਕੜਿਆਂ ਨੂੰ ਭਉ ਪ੍ਰਕਾਸ਼ਣ ਵਾਲਾ ਹੈ ਅਤੇ ਗੁਰਪ੍ਰਸਾਦ ਗੁਰੂ ਹੈ ਸਾਰਿਆਂ ਦਾ, ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ, ਗੁਰੂ ਦੇਵ ਮਹੇਸ਼ਵਰਾ, ਗੁਰੂ ਸਾਖਿਆਤ ਪਾਰ ਬ੍ਰਹਮ ਤਸਮੈ ਸ੍ਰੀ ਗੁਰਵੇ ਨਮਹਿ, ਬ੍ਰਹਮਾ ਜੀ ਦੇ ਵੀ ਗੁਰੂ ਹੈ, ਵਿਸ਼ਨੂੰ ਦੇ ਵੀ ਗੁਰੂ ਹੈ, ਸ਼ਿਵ ਜੀ ਦੇ ਵੀ ਗੁਰੂ ਹੈ, ਸਾਖਿਆਤ ਪਾਰ ਬ੍ਰਹਮ ਸਰੂਪ ਜੋ ਗੁਰੂ ਹਨ ਹੈ ਉਹ ਸਭ ਦਾ ਗੁਰੂ ਹੈ, ਗੋ ਅਗਿਆਨ ਦਾ ਨਾਸ ਕਰਕੇ ਰੂਪ ਚੇਤਨ ਸਰੂਪ ਪ੍ਰਕਾਸ਼ ਕਰਨ ਵਾਲਾ ਹੈ। ਗੁਰ ਗਿਰ ਧਾਤੂ ਤੋਂ ਬਣਿਆ ਮੰਨਦੇ ਹਨ, ਗਿਰ ਧਾਤੂ ਨਾਲ ਨਿਗਲਣ ਦਾ ਹੈ, ਅਗਿਆਨ ਨੂੰ ਨਿਗਲ ਲੈਣ ਵਾਲਾ ਹੈ ਅਤੇ ਗਿਰਨਾ ਭਾਰੇ ਦਾ ਹੈ, ਉਹ ਅਧਿਸ਼ਟਾਨ ਸਰੂਪ ਹੈ, ਗਿਰਨਾ ਵੱਡੇ ਦਾ ਵੱਡਾ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਾ ਰਾਖੀ ਮੇਰੀ ਵੱਡਾ ਹੈ, ਗਿਰਾ ਨਾ ਬਾਣੀ ਦਾ ਬਾਣੀ ਸਰੂਪ ਹੈ, ਗਿਰਨਾ ਪ੍ਰਕਾਸ਼ ਦਾ ਹੈ, ਗੁਰਬਾਣੀ ਜਗਮੈ ਚਾਨਣ ਸਾਰਿਆਂ ਚ ਪ੍ਰਕਾਸ਼ ਕਰਨ ਵਾਲਾ ਹੈ ਅਤੇ ਫਿਰ ਪ੍ਰਸਾਦ ਆਨੰਦ ਸਰੂਪ ਹੈ, ਪ੍ਰਸਾਦ ਸਵਾਦਾਂ ਤੋਂ ਪਰੇ ਹੈ, ਪ੍ਰਸਾਦ ਆਨੰਦ ਸਰੂਪ ਹੈ, ਉਸ ਪਰਮੇਸ਼ੁਰ ਦੀ ਕਿਰਪਾ ਕਰਕੇ ਰਹਿਮਤ ਕਰਕੇ ਉਸ ਦੀ ਪ੍ਰਾਪਤੀ ਹੁੰਦੀ ਹੈ। ਇਉਂ ਗੁਰੂ ਸਰੂਪ ਧਾਰ ਕੇ ਆਪ ਹੀ ਦਸੇ ਪਾਤਸ਼ਾਹ ਰੂਪ ਧਾਰ ਕੇ ਸੰਸਾਰ ਦੀ ਕਲਿਆਣ ਕਰਨ ਵਾਸਤੇ ਕਿਰਪਾ ਦ੍ਰਿਸ਼ਟੀ ਉਸ ਨੂੰ ਕੀਤੀ ਹੈ, ਐਸੀ ਗੁਰੂ ਸਾਹਿਬ ਦੀ ਕਿਰਪਾ ਕਰਕੇ ਉਹ ਪਰਮੇਸ਼ੁਰ ਪ੍ਰਾਪਤ ਹੁੰਦਾ ਹੈ, ਇਹੋ ਜਿਹਾ ਗੁਰੂ ਹੈ, ਸਭ ਤੇ ਪ੍ਰਸਾਰ ਕਿਰਪਾ ਦ੍ਰਿਸ਼ਟੀ ਕਰਨ ਵਾਲਾ, ਇਹ ਮਹਾਂਮੰਤਰ ਉਚਾਰਨ ਕਰਕੇ ਬਾਣੀ ਸ਼ੁਰੂ ਕਰਦੇ ਹਨ, ਆਰੰਭ ਕਰਦੇ ਆ,
ਤੁਝ ਤੇ ਬਾਹਰ ਕਿਛੂ ਨਾ ਹੋ,
ਹੇ ਪਰਮੇਸ਼ਰ ਆਪ ਤੋਂ ਬਾਹਰ ਭਿੰਨ ਕੁਝ ਵੀ ਕਿਸੇ ਦੇ ਪਾਸੋਂ ਹੋ ਨਹੀਂ ਸਕਦਾ ਹੈ,
ਤੂੰ ਕਰ ਕਰ ਦੇਖ ਹੈ ਜਾਣ ਹੈ ਸੋ,
ਤੂੰ ਹੀ ਸਾਰਿਆਂ ਦੀ ਮਾਰਾ ਉਤਪੱਤੀ ਕਰਦਾ ਹੈ, ਤੂੰ ਹੀ ਸਾਰਿਆਂ ਦੀ ਪਾਲਣਾ ਕਰਦਾ ਹੈ, ਤੂੰ ਹੀ ਸਾਰਿਆਂ ਦੀਆਂ ਕਣਸੋਆਂ ਨੂੰ ਦੇਖਦਾ, ਜਿਹੀ ਜੀ ਕਿਸੇ ਦੀ ਸੋਭਾ ਹੈ ਕਣਸੋ ਹੈ ਉਹ ਸਾਰੀਆਂ ਖਬਰਾਂ ਨੂੰ ਦੇਖਣ ਵਾਲਾ ਵੀ ਤੂੰ ਕਰ ਕਰ
ਦੇਖ ਜਾਣ ਹੈ ਸੋ,
ਕਰਕੇ ਸਾਰਿਆਂ ਦੀ ਉਤਪੱਤੀ ਤੇ ਪਾਲਣਾ ਸਾਰਿਆਂ ਨੂੰ ਵੇਖਦਾ, ਬੁਰੇ ਭਲੇ ਜਿਹੇ ਦੇ ਸੁਭਾਵ ਹੈ ਤੇ ਤੂੰ ਕੈਸਾ ਜਾਣਾ ਸੋ, ਸਾਰਿਆਂ ਦੀ ਖਬਰ ਜਾਣਦਾ ਹੈ, ਚੀਤੀ ਕੀ ਜਿਵੇਂ ਲਿਖਿਆ ਹਾਥੀ ਚੀਵੀ ਚਿੰਗਾ ਪੁਕਾਰ ਪਲ ਪਾਛੇ ਪਹੁੰਚਤਾ ਹੈ, चीटी की चिंगार पहले ही सुनियत है। हाथी जेड़े हंकारी है उन्हों की पुकार तो कुछ चिर मगरों सुनना है। कीड़िया की न्याय जेड़े गरीब है उन्होंने पहला चीक छेती सुन लेना है। यह जहा उपकारी है तू सच्चे पातशाह, यो जानदा सारे दिया सुआ नू खबरां नू सब दिया नू जानदा है।
क्या कही है किस कही ना जा,
की हजूर आप दी सिफत कहिए, कुछ तुच्छ मात्र भी शक्ति बिरती करके किसे प्रकार कही नहीं जा सकती। आप दी सारे वेद शास्त्र 18 प्राण व्यासन बनाते पर फिर भी सिफत पूरी नहीं कर सकिया। 4 वेद ब्रह्मा जी नू सफुरन होए फिर भी सिफत नहीं कह सकिया। 6 शास्त्र ऋषियों ने बनाए फिर भी महाराज तेरी सिफत नहीं कह सकते। 6 नाग का 1000 मुंह है ते 2000 रसना है फिर भी तेरे नामा का अंत नहीं पा सकता। क्यों सच्चे पातशाह क्या कहिए,
क्या कहिए किस कही ना जा।
किस तुच्छ मात्र भी कसम नहीं की जाती, आप दी सिफत बेअंत है। सारे जिन्हें लिखी मुनिया ब्यंत 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 को करंत पाठ पेखिया।
जो किश एह सब तेरी रजा,
फिर अंतर जामी जो कोई एह है पसारा प्रतीत हो रहा सब आपकी आज्ञा विच ही है। तू ही अनक रूप खिनमाय कुदरत धारदा आपकी शक्ति नाल इस प्रकार अनेक रूप होया होया है।
रहाओ
सब आपकी आज्ञा विच ही है, ब्रह्मांड खंड तत्व भी
रहाओ। जो किस करना सो तेरा पास,
रहाओ विश्राम का नाम है, स्थाई का नाम है, टेक का नाम है, राम ना रमिया होया हा प्रगट है ते ओंकार रूप है उस दे च रहाओ स्थित हो रहो हर वक्त।
किस आज्ञा कीचै अरदास,
हे भाई महाराज नू छड के किहदे अगे अरदास करिए बेनती करिए। अरदास कोई सुन दे लायक नहीं है, वाहिगुरू बिना किहदे अगे अरदास करनी है। उसे वाहिगुरू अगे अरदास करिए बेनती करिए कि महाराज साडे काम करो, जेड़े दुश्मन है इन्हां नूं साडे दास अधीन कर दिओ।
आखण सुनना तेरी बाणी,
फिर महाराज जो कोई अपने जवान करके आखना है ते जो कुछ सुनना है इदां तेरी बाणी दा ही चंगा समझदे हैं। आपदी बाणी तो बिना महाराज जो कहना सुनना में कच्चा ही है। सो आखण सुनना तेरे नाम नूं ही अख्याणा करके कसम करदे हैं ते तेरी बाणी नूं ही महाराज सरवण करदे हैं। ते जो कुछ आप ही सच्चे पातशाह सारे मुखा विच अमृत रूप बाणी रूप भी तू आखण वाला है ते सुन वाला भी तू आप ही अपनी बाणी नू स्रोता होके गुरु स्वरूप होके आखण वाला है। सिख होके सुन वाला भी आप ही बाणी नू है। ईश्वर रूप होके उचारण वाला है, जीव होके स्रोता बन वाला है।
तू आपे जान है सर्व विडाणी,
हे महाराज विडाणी आश्चर्य कौतकां वाले परमेश्वर तू आप ही सारे दिलां दी भावना जानदा। जिही जी किसे दी इच्छा है वह सारे दी आप जान के सबना दी इच्छा जो एक चित होके जुड़ जांदे है उन्हां दी इच्छा पूरियां कर दिंदा। सर्व बडाणी सारे च बडाणी आश्चर्य रूप है महाराज। सर्व रूप च फिर तेरा अंत नहीं आउंदा, आश्चर्य है सारे का प्रकाशक है। पर आप महाराज जी किसी के आसरे प्रकाशवान नहीं, स्वयं प्रकाश स्वरूप है ऐसा आश्चर्य है। ते आप सारे का आधार है पर तेरा आसरा कोई तू मेरा आधार है। ये आश्चर्य रूप है बडाणी आश्चर्य रूप है।
करे कराए जान
ये मारा करे है ब्रह्मा आदक ते कराए है विष्णु आदक जो पालना करने वाले शिवजी आदक परलों करने वाले जानदा सारे दी आप सच्चे पातशाह अंतरजामी। आप तो बिना होर कौन जानदा है, करदा भी गुरु रूप हो के सच्चे पातशाह आप है उपदेश ते सिख दे पासों अभ्यास भी आप कराउना है। तत्वेता होके अपने स्वरूप नूं जानदा भी आप ही है हे परमेश्वर।
नानक देखै थाप उथा,
सतगुरु महाराज कहिंदे हे महाराज जो ब्रह्मा विष्णु शिवजी थापे हुए है उन्हां नूं आप दे आसरे थाप करके ब्रह्मा विष्णु सिरे ते अगंत तन को मोह भया मन मद का उन्हां नूं थाप करके पदवी ते भी वेखना आप है। ते जदों हंकार कर लैंदे आ ब्रह्मा आदिक उन्हां नूं सत सत जन्म धारने पैंदे है। उसा पढ़ लो करके भी आप ही वेखदा है। ये तेरी मौज है सच्चे पातशाह, ਕਰੇ ਕਰਾਏ
ਨਾਨਕ ਕਰੇ ਕਰਾਏ ਜਾਣੇ ਆਪ।
ਇਸੇ ਪ੍ਰਕਾਰ ਮਹਾਰਾਜ ਆਪਣੇ ਸਰੂਪ ਨੂੰ ਸਿੱਖ ਹੋ ਕੇ ਬੇਨਤੀ ਕਰਨ ਵਾਲਾ ਵੀ ਤੂੰ ਆਪ ਹੈ ਤੇ ਗੁਰੂ ਹੋ ਕੇ ਅਭਿਆਸ ਕਰਾਉਣ ਵਾਲਾ ਵੀ ਆਪ ਹੈ, ਤਤਵੇਤਾ ਹੋ ਕੇ ਆਪਣੇ ਸਰੂਪ ਨੂੰ ਜਾਣਨ ਵਾਲਾ ਵੀ ਆਪ ਹੀ ਹੈ।
ਨਾਨਕ ਦੇਖੈ ਥਾਪ ਉਥਾਪ।
ਸਤਿਗੁਰੂ ਜੀ ਕਹਿੰਦੇ ਨੇ ਹੇ ਮਹਾਰਾਜ ਸਾਰਿਆਂ ਦਾ ਦੇਖਾ ਪ੍ਰਕਾਸ਼ ਦਾ ਰੂਪ ਆਪ ਹੀ ਹੈ, ਜੋ ਥਾਪੀ ਹੋਈ ਸ੍ਰਿਸ਼ਟੀ ਹੈ ਇਹਨੂੰ ਥਾਪ ਪੜ ਲਉ ਕਰਕੇ ਵੀ ਆਪ ਹੀ ਵੇਖਦੇ, ਜਿਹੜੀ ਆਸਰੀ ਸੰਪਦਾ ਥੱਪੀ ਹੋਈ ਸਥਿਤ ਹੋਈ ਹੈ ਹਿਰਦਿਆਂ ਚ ਉਹਨਾਂ ਦੀ ਪੜ ਲਉ ਕਰਕੇ ਤਤਵੇਤਿਆਂ ਦੇ ਅੰਦਰ ਵੇਖਦਾ ਹੈ, ਥਾਪਿਆ ਹੋਇਆ ਜਿਹੜਾ ਅਗਿਆਨ ਹੈ ਉਸ ਨੂੰ ਥਾਪ ਪੱਟ ਕੇ ਵੀ ਆਪ ਵੇਖਦਾ ਹੈ, ਜਿਹੜਾ ਗੁਪਤ ਪੱਟਿਆ ਹੋਇਆ ਗਿਆਨ ਹੈ ਉਹਨੂੰ ਸਥਾਪਨ ਕਰਕੇ ਵੀ ਆਪ ਹੀ ਵੇਖਦਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਭੈਰੋ ਮਹੱਲਾ ਪਹਿਲਾ ਘਰ ਦੂਜਾ ਗੁਰ ਕੈ ਸ਼ਬਦ ਤਰੇ ਮੁਨ ਕੀਤੇ।
ਇੱਕੋ ਦਵਾਤਰੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਮਹਾਰਾਜ ਸਾਹਿਬ ਫਰਮਾਉਂਦੇ ਹਨ ਸਤਿਗੁਰਾਂ ਦੇ ਸ਼ਬਦ ਤੋਂ ਬਿਨਾ ਭਵ ਜਲ
ਭਵ ਜਲ ਬਿਨ ਸ਼ਬਦ ਹੈ ਕਿਉਂ ਤਰੀ।
ਇਹ ਸੰਸਾਰ ਸਮੁੰਦਰ ਜੋ ਹੈ ਬੜਾ ਜੰਮਣ ਮਰਨ ਦਾ ਭੈ, ਜਿਸ ਵਿੱਚ ਗੁਰੂ ਸਾਹਿਬ ਦੇ ਸ਼ਬਦ ਤੋਂ ਬਿਨਾਂ ਕੋਈ ਵੀ ਨਹੀਂ ਤਰ ਸਕਦਾ। ਕਿਵੇਂ ਤਰੋਂਗੇ, ਨਹੀਂ ਤਰਿਆ ਜਾਣਾ, ਕੋਈ ਕਿਸੇ ਪ੍ਰਕਾਰ ਨਹੀਂ ਤਰ ਸਕੇਗਾ।
ਗੁਰ ਕੈ ਸ਼ਬਦ ਤਰੇ ਮੁਨ ਕੀਤੇ।
ਦੇਖੋ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾ ਕੇ ਨਾਰਦ ਮੁਨੀ ਆਦਿਕ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ ਆਪ ਸੰਸਾਰ ਦੇ ਤਾਰਨ ਵਾਸਤੇ ਦੁਨੀਆਂ ਚ ਆਏ ਹੋ, ਮੇਰੇ ਤਾਈ ਵੀ ਸ਼ਾਂਤ ਬਖਸ਼ੋ। ਗੁਰੂ ਸਾਹਿਬ ਦੇ ਦਰਸ਼ਨ ਵੇਖ ਕੇ ਸ਼ਾਂਤ ਹੋ ਗਿਆ। ਫਿਰ ਦਸਵੇਂ ਪਾਤਸ਼ਾਹ ਦੇ ਕੋਲੇ ਹਮਾਊ ਪੰਖੀ ਦੇ ਖੰਭ ਲੈ ਕੇ ਗਿਆ। ਗੁਰੂ ਮਹਾਰਾਜ ਸਾਹਿਬ ਕਿਹਾ ਨਾਰਦ ਮੁਨੀ ਤੇਰਾ ਸੁਭਾਅ ਹਮੇਸ਼ਾ ਵਿਚਰਨ ਵਾਲਾ ਹੈ, ਇਹ ਖੰਭ ਕਿਉਂ ਲੈ ਕੇ? ਮਹਾਰਾਜ ਆਪਦਾ ਸੁਭਾਅ ਹੈ ਜੰਗ ਕਰਨ ਦਾ, ਇਹ ਆਪਦੇ ਸੱਚੇ ਪਾਤਸ਼ਾਹ ਤੀਰਾਂ ਦੇ ਨਾਲ ਲਾਉਣ ਵਾਸਤੇ ਮੈਂ ਖੰਭ ਲਿਆਇਆ ਹਮਾਊ ਪੰਛੀ ਦੇ। ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਮਿਲ ਕੇ ਅਲੋਪ ਹੋ ਗਿਆ ਤੇ ਉਹ ਪੰਜਾਂ ਤੀਰਾਂ ਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਲਾ ਕੇ ਜਦੋਂ ਚਲਾਏ, ਸੰਗਤਾਂ ਨੂੰ ਪੁੱਛਿਆ ਕਿ ਭਾਈ ਇਹ ਕਿੱਧਰ ਚਲੇ ਗਏ? ਕਿਹਾ ਮਹਾਰਾਜ ਸਾਨੂੰ ਨਹੀਂ ਪਤਾ। ਹਜ਼ੂਰ ਨੇ ਕਿਹਾ ਇਹ ਹਮਾਊ ਪੰਖੀ ਦੇ ਖੰਭ ਸਨ, ਜਿਸ ਤੀਰ ਨਾਲ ਲਾਗੇ ਤੀਰ ਨੂੰ ਜਿੱਥੇ ਹਮਾਊ ਜਿਸ ਦੇਸ਼ ਚ ਰਹਿੰਦਾ ਉੱਥੇ ਲੈ ਜਾਂਦੇ ਆ ਜਿਹੜੇ। ਇਸੇ ਪ੍ਰਕਾਰ ਹੈ, ਫੇਰ ਨਹੀਂ ਉਹ ਮੁੜ ਕੇ ਆਉਂਦੇ। ਇਵੇਂ ਗੁਰੂ ਸਾਹਿਬ ਹਮਾਊ ਪੰਛੀ ਦੀ ਨਹੀਂ ਆਈ ਹੈ, ਜਿਹੜੇ ਸ਼ਬਦ ਹਨ ਗੁਰਸਿੱਖੋ ਇਹ ਖੰਭਾਂ ਦੀ ਨਹੀਂ ਆਈ ਹੈ। ਜਿਨ੍ਹਾਂ ਦੇ ਮਨ ਰੂਪੀ ਤੀਰ ਗੁਰੂ ਸਾਹਿਬ ਦੇ ਸ਼ਬਦਾਂ ਨਾਲ ਜੁੜ ਜਾਂਦੇ ਹੈ ਉਹ ਮੁੜ ਕੇ ਸੰਸਾਰ ਚ ਨਹੀਂ ਆਉਂਦੇ, ਵਾਹਿਗੁਰੂ ਦੇ ਸਰੂਪ ਚ ਲੀਨ ਹੋ ਜਾਂਦੇ ਹੈ। ਇਹ ਤੁਹਾਨੂੰ ਦ੍ਰਿਸ਼ਟਾਂਤ ਦਿਖਾਇਆ ਹੈ। ਇਸ ਪ੍ਰਕਾਰ ਮੁਨੀ ਨਾਰਦ ਮੁਨੀ ਆਦਿਕ ਵੀ, ਨਾਰਦ ਮੁਨੀ ਦੇ ਤਾਈ ਬੜਾ ਹੰਕਾਰ ਸੀ ਕਿ ਮੈਂ ਬ੍ਰਹਮਾ ਦਾ ਪੁੱਤਰ ਹਾਂ, ਜਗਨਨਾਥਪੁਰੀ ਦੇ ਵਿੱਚ ਇਹ ਦਰਸ਼ਨ ਪਰਮੇਸ਼ਰ ਦੇ ਭਗਵਾਨ ਦੇ ਕਰਨ ਜਾਇਆ ਕਰਦਾ ਤੇ ਭਗਵਾਨ ਹਰਵਜ ਸਵਾ ਗਜ ਮਿੱਟੀ ਪਟਾ ਕੇ ਇਹਦੇ ਥਾਂ ਚੋਂ ਬਾਹਰ ਸਟਾਇਆ ਕਰਦੇ ਤੇ ਨਵੀਂ ਪਵਾਇਆ ਕਰਦੇ। ਰੋਜ਼ ਹੀ ਖੋਤੇ ਘੁਮਿਆਰ ਭਰ ਕੇ ਲਈ ਆਉਂਦੇ ਵੇਖਦਾ ਏ। ਇੱਕ ਦਿਨ ਪੁੱਛਿਆ ਵੀ ਤੁਸੀਂ ਇਹ ਕਿਸ ਕਾਰਜ ਲੱਗੇ ਹੋ, ਰੋਜ਼ ਹੀ ਮਿੱਟੀ ਢੋਂਦੇ ਰਹਿੰਦੇ ਹੋ? ਉਹਨਾਂ ਨੂੰ ਸੀ ਪਤਾ ਵੀ ਨਾਰਦੇ ਹੋਈ ਹੈ। ਕਹਿਣ ਲੱਗੇ ਕਿ ਬ੍ਰਹਮਾ ਦਾ ਪੁੱਤਰ ਨਾਰਦਾ ਨਿਗੁਰਾ, ਉਹ ਜਿੱਥੇ ਜਾ ਕੇ ਪੈਰ ਰੱਖਦਾ ਉਹ ਥਾਂ ਅਪਵਿੱਤਰ ਹੋ ਜਾਂਦਾ, ਉਸ ਦੀ ਭਗਵਾਨ ਜੀ ਉਸ ਮਿੱਟੀ ਨੂੰ ਅਪਵਿੱਤਰ ਜਾਣ ਕੇ ਉੱਥੋਂ ਸਵਾ ਸਵਾ ਗਜ ਪਟਾ ਕੇ ਬਾਹਰ ਸਟਾਉਂਦੇ ਹੈ ਤੇ ਉੱਥੇ ਅਸੀਂ ਹੋਰ ਪਾਉਂਦੇ ਹਾਂ, ਇਹ ਕੰਮ ਲੱਗੇ ਹੈ। ਨਾਰਦ ਹੈਰਾਨ ਹੋ ਗਿਆ, ਆ ਕੇ ਭਗਵਾਨ ਨੂੰ ਕਹਿਣ ਲੱਗਾ ਕਿ ਮਹਾਰਾਜ ਨਿਗੁਰੇਪਣੇ ਦੀ ਐਡੀ ਜੂਠ ਸੀ, ਮੇਰੇ ਪੈਰ ਛੋਹ ਨਾਲ ਧਰਤੀ ਵੀ ਪਵਿੱਤਰ ਹੋ ਜਾਂਦੀ ਹੈ, ਤਾਂ ਮੈਨੂੰ ਕਿਉਂ ਨਾ ਦੱਸਿਆ? ਕਹਿਣ ਲੱਗੇ ਨਾਰਦ ਤੈਨੂੰ ਅਮਾਨ ਸੀ, ਮੈਂ ਬਰਮਾ ਦਾ ਪੁੱਤਰ ਹੈ, ਇਸ ਕਰਕੇ ਤੇਰਾ ਸਤਿਕਾਰ ਕਰਦੇ ਰਹੇ, ਦੱਸਿਆ ਨਹੀਂ ਹੈ, ਪਰ ਨਿਗੁਰੇਪਣੇ ਚ ਜੂਠ ਇੰਨੀ ਹੈ। ਪਰ ਸੁਣ ਕਰਕੇ ਕਹਿੰਦਾ ਮਹਾਰਾਜ ਮੈਂ ਕਿਹਨੂੰ ਗੁਰੂ ਧਾਰਾਂ? ਤੇ ਉਸ ਵੇਲੇ ਭਗਵਾਨ ਨੇ ਕਿਹਾ ਤੂੰ ਜਿਹੜਾ ਤੈਨੂੰ ਪਹਿਲਾਂ ਮਿਲ ਜਾਏ ਉਹਨੂੰ ਗੁਰੂ ਜਾ ਕੇ ਧਾਰ। ਇਹਨੂੰ ਉਸ ਵੇਲੇ ਵਸਿਸ਼ਠ ਮੁਨੀ ਨੂੰ ਪ੍ਰੇਰਿਆ, ਸਭਾ ਦੇ ਵਿੱਚੋਂ ਭਗਵਾਨ ਨੇ ਵਸਿਸ਼ਠ ਮੁਨੀ ਫੰਦਕ ਦਾ ਰੂਪ ਧਾਰ ਕੇ ਜਾ ਬੈਠਾ। ਜਿਸ ਵੇਲੇ ਜਾ ਕੇ ਵਸਿਸ਼ਠ ਮੁਨੀ ਫੰਦਕ ਦੇ ਰੂਪ ਚ ਬੈਠੇ ਨੂੰ ਏਕਾਦਸ਼ ਗ੍ਰੰਥ ਵਿੱਚ ਕਥਾ ਆਉਂਦੀ ਹੈ, ਉਸ ਵਕਤ ਸਾਧ ਸਿੰਘ ਜੀ ਇਸਨੂੰ ਮੱਥਾ ਟੇਕਿਆ ਤੇ ਵਸਿਸ਼ਠ ਕਹਿੰਦਾ ਵੇਖ ਕੀ ਸੋਹਣੀਆਂ ਮੱਛੀਆਂ, ਕੀਮਤੀ ਹੈ, ਕੀ ਚਿਤਮਤਾਲੀਆਂ, ਬੜੀਆਂ ਸੋਹਣੀਆਂ ਚਮਕਦੀਆਂ। ਇਹ ਵੇਖ ਕੇ ਸ਼ੰਕਾ ਹੋ ਗਈ ਇਸ ਨੂੰ। ਜਦ ਸ਼ੰਕਾ ਹੋ ਗਈ ਕਹਿਣ ਲੱਗਾ ਭਗਵਾਨ ਨੂੰ, ਕਹਿੰਦਾ ਜੀ ਗੁਰੂ ਤਾਂ ਮਿਲਿਆ ਪਰ ਮਾਛੀ ਮਿਲਿਆ, ਇਹ ਚੰਗਾ ਨਹੀਂ ਮਿਲਿਆ। ਕਹਿੰਦੇ ਵੀ ਤੈਂ ਨਿੰਦਿਆ ਕੀਤੀ ਹੈ, ਤੈਨੂੰ 84 ਭੁਗਤਾਵਾਂਗੇ। ਕਹਿੰਦਾ ਜੀ ਮੈਨੂੰ ਪੁੱਛੇ ਆਉਣ ਦਿਓ। ਕਹਿੰਦੇ ਚੰਗਾ ਪੁੱਛਿਆ। ਵਸਿਸ਼ਠ ਮੁਨੀ ਕੋਲੇ ਆਇਆ, ਕਹਿਣ ਲੱਗਾ ਜੀ ਭਗਵਾਨ ਕਹਿੰਦਾ ਮੇਰੇ ਨਿੰਦਿਆ ਹੋ ਗਈ, ਤੁਸੀਂ ਫੰਦਕ ਦਾ ਰੂਪ ਧਾਰੀ ਬੈਠੇ ਹੋ ਤੇ ਮੇਰੇ ਅੰਦਰ ਇਹ ਨਫ਼ਰਤ ਹੋਈ ਹੈ ਮੈਨੂੰ। ਕਹਿੰਦੇ ਭਗਵਾਨ ਤੈਨੂੰ 84 ਭੁਗਤਾਉਣੀ ਹੈ। ਕਹਿੰਦੇ ਹੇ ਨਾਰਦ ਮੁਨੀ, ਇਹ ਭਗਵਾਨ ਦੇ ਕੌਂਤਕ ਸੀ, ਮੈਨੂੰ ਭੇਜਿਆ ਸੀ, ਮੈਂ ਹਾਂ ਵਸਿਸ਼ਠ, ਤੂੰ ਐਂ ਕਰ ਜਾ ਕੇ ਕਹੋ ਭਗਵਾਨ ਨੂੰ ਵੀ ਜਿਹੜੀ 84 ਭੁਗਤਾਉਣੀ ਉਹਦਾ ਨਕਸ਼ਾ ਮੈਨੂੰ ਦਿਖਾਓ। ਭਗਵਾਨ ਜਦੋਂ ਨਕਸ਼ਾ ਲਿਖੂ ਉੱਤੇ ਲਿਟਣ ਲੱਗ ਜੀ। ਇਹ ਕਹਿੰਦਾ ਜੀ ਸੱਤ ਵਜਨ। ਉਸ ਵੇਲੇ ਭਗਵਾਨ ਨੂੰ ਕਹਿੰਦਾ ਜਿਹੜੀ 84 ਭੁਗਤਾਉਣੀ ਉਹ ਮੈਨੂੰ ਦੱਸੋ ਕਿਹੜੀ ਹੈ। ਇਹਨਾਂ ਨਕਸ਼ਾ ਬਣਾ ਕੇ ਦੱਸ ਵੀ ਆ 84 ਲੱਖ ਖਜੂਨ ਹੈ। ਉਸ ਵੇਲੇ ਨਾਰਦ ਉੱਤੇ ਲਿਟਣ ਲੱਗ ਗਿਆ, ਕਹਿਣ ਲੱਗੇ ਕੀ ਕਰਦੇ ਜੂਨਾਂ ਚ ਪਾ ਕੇ ਤੈਨੂੰ ਭੁਗਤਾਉਣਾ। ਕਹਿੰਦਾ ਮਹਾਰਾਜ ਉਹ ਵੀ ਤੁਹਾਡੇ ਹੱਥਾਂ ਦੀ ਬਣਾਈ ਹੈ, ਇਹ ਵੀ ਤੁਹਾਡੀ ਬਣਾਈ ਹੈ, ਮੇਰੀ ਇਹੋ ਹੀ ਪ੍ਰਵਾਨ ਕਰ ਲਓ। ਹੱਸ ਪਏ ਉਸ ਵੇਲੇ। ਕਹਿੰਦੇ ਦੱਸ ਹੁਣ ਨਾਰਦ ਗੁਰੂ ਨੇ ਜੁਗਤੀ ਦੱਸੀ ਕਿ ਨਾ, ਤੂੰ ਸ਼ੰਕਾ ਕਰਦਾ ਸੀ ਇਵੇਂ ਨੌਵੇਂ ਪਾਤਸ਼ਾਹ ਤੇ ਜਦੋਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪ੍ਰਾਗ ਰਾਜ ਨੂੰ ਆ ਰਹੇ ਸੀ ਉਸ ਵੇਲੇ ਇੱਕ ਸੰਤ ਮਲੂਕ ਦਾਸ ਨੇ ਸ਼ੰਕਾ ਕੀਤੀ ਸੀ। ਠਾਕੁਰਾਂ ਦੇ ਮੂੰਹ ਨੂੰ ਭੋਗ ਲੱਗਾ ਵੇਖ ਕੇ, ਕਹਿਣ ਲੱਗੇ ਉਹ ਮੈਂ ਗੁਰੂ ਸਾਹਿਬ ਸ਼ਿਕਾਰੀ ਖੇਡਦੇ ਵੇਖ ਕੇ ਕਿਉਂ ਸ਼ੰਕਾ ਕੀਤੀ ਹੈ। ਗੁਰੂ ਸਾਹਿਬ ਦੇ ਚਰਨ ਆ ਕੇ ਪਕੜੇ ਸੀ ਮਲੂਕ ਦਾਸ ਨੇ, ਫਿਰ ਪਾਲਕੀ ਤੋਂ ਉਤਰ ਕੇ ਮਹਾਰਾਜ ਦੇ ਚਰਨੀ ਪੈ ਗਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਸ਼ੰਕਾ ਮੇਟ, ਕਲਗੀ ਧਰਨ ਵੀ ਇਸੇ ਪ੍ਰਕਾਰ ਸ਼ੰਕਾ ਮੇਟਵਾ ਕੇ ਕਈ ਕੌਂਤਕ ਕੀਤੇ ਸਨ। ਹਾਂਜੀ,
ਗੁਰ ਕੈ ਸ਼ਬਦ ਤਰੇ ਮੁਨ ਕੇ।
ਉਹ ਮੁਨੀ ਜਿਹੜਾ ਸੀ ਵਸਿਸ਼ਠ, ਆਪਣੇ ਨਾਰਦ ਮੁਨੀ ਵਸਿਸ਼ਠ ਆਦਿਕ ਵੀ, ਇਹ ਵੀ ਉਰਵਸੀ ਦਾ ਪੁੱਤਰ ਸੀ, ਇਸ ਵੀ ਬ੍ਰਹਮਾ ਦੇ ਪਾਸੋਂ ਉਪਦੇਸ਼ ਲਿਆ ਸੀ। ਇਉਂ ਗੁਰੂ ਦੇ ਸ਼ਬਦ ਕਰਕੇ ਕਿਤਨੇ ਹੀ ਮੁਨੀ ਸੰਸਾਰ ਤੋਂ ਤਰੇ ਹਨ।
ਇੰਦਰ ਆਦਿਕ ਬ੍ਰਹਮਾਦ ਤਰੇ।
ਇੰਦਰ ਆਦਿਕ ਨੂੰ ਵੀ ਬ੍ਰਿਸਪਤ ਗੁਰੂ ਨੇ ਉਪਦੇਸ਼ ਦਿੱਤਾ। ਜਿਸ ਵੇਲੇ ਇਹਨ ਗੌਤਮ ਦੇ ਘਰ ਜਾ ਕੇ ਸ਼ਰਾਫ ਲੈ ਲਿਆ ਸੀ, ਰਾਮ ਰਾਮ ਸ਼ਬਦ ਉਚਾਰ ਕਰਕੇ ਇਹਦਾ ਕੋਹੜ ਗੁਆਤਾ ਸੀ, 1000 ਨੇਤਰ ਹੋ ਗਿਆ ਸੀ, ਇਸ ਪ੍ਰਕਾਰ ਇੰਦਰ ਨੂੰ ਸ਼ਾਂਤੀ ਆਈ ਸੀ। ਫਿਰ ਇੰਦਰ ਨੇ ਗੁਰੂ ਰਾਮਦਾਸ ਜੀ ਜਿਸ ਵਕਤ ਕਾਰ ਕਰ ਰਹੇ ਸੀ, ਉਸ ਵੇਲੇ ਦੇਵਤਿਆਂ ਸਮੇਤ ਗੁਰੂ ਰਾਮਦਾਸ ਦੇ ਚਰਨੀ ਪਿਆ ਸੀ। ਗੁਰੂ ਰਾਮਦਾਸ ਸਾਹਿਬ ਨੂੰ ਬਚਨ ਕੀਤੇ ਸੀ, ਉਸ ਵੇਲੇ ਸੁਰਖ ਸ਼ਬਦ ਆਉਂਦੇ, ਆਪੇ ਆਪ ਵਰਦਾ ਪਿਆਰਾ, ਆਪੇ ਆਪ ਪਾਹੋ, ਇਹਨੂੰ ਬ੍ਰਹਮ ਗਿਆਨ ਬਖਸ਼ਿਆ ਸੀ। ਇਸ ਪ੍ਰਕਾਰ ਪਈ ਇੰਦਰ ਆਦਿਕ ਵੀ ਗੁਰੂ ਸਾਹਿਬ ਦੇ ਸ਼ਬਦ ਕਰਕੇ ਹੀ ਜਿੰਨੇ ਤਰੇ ਹਨ।
ਬ੍ਰਹਮਾਦ ਤਰੇ,
ਬ੍ਰਹਮਾ ਆਦਿਕਾਂ ਨੂੰ ਮਾਣ ਹੋ ਗਿਆ ਸੀ ਕਿ ਸਾਡੇ ਵਰਗਾ ਦੁਨੀਆਂ ਚ ਕੋਈ ਨੀ। ਉਸ ਵੇਲੇ ਬ੍ਰਹਮਾ ਨੂੰ ਹੁਕਮ ਹੋਇਆ ਸੀ ਕਿ ਹੇ ਬ੍ਰਹਮਾ, ਜਾ ਤੂੰ ਜਨਮ ਧਾਰ ਮਾਤ ਲੋਕ ਤਾਂ ਹੰਕਾਰ ਕੀਤਾ ਹੈ, ਫੇ ਮਾਰਾ ਮੇਰਾ ਕਦੋਂ ਉਧਾਰ ਹੋ। ਕਹਿੰਦੇ ਗੁਰੂ ਨਾਨਕ ਸਾਹਿਬ ਦੇ 5ਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਹੋਣਗੇ, ਉਹ ਬਾਣੀ ਰਚਣਗੇ, ਉਹਨਾਂ ਦੇ ਚਰਨਾਂ ਚ ਪਹੁੰਚੋ। ਤੁਸੀਂ ਜਿਹੜੇ ਵੇਦ ਦੇ ਵਕਤੇ, ਤੁਸੀਂ ਵਿਦਵਾਨ ਪੰਡਿਤ ਤੋਂ, ਤੁਸੀਂ ਵੀ 16 ਰੂਪ ਧਾਰੋ, 17ਵਾਂ ਭਿੱਖਾ ਧਾਰੇ, ਮਾਤ ਲੋਕ ਜਾਓ, ਤੁਹਾਡੀ ਸਰਬੰਗਤਾ ਸਾਰੀ ਨਾਸ ਹੋ ਜਾਏਗੀ, ਭੱਟ ਸੰਗਿਆ ਵਾਲੇ ਬ੍ਰਾਹਮਣ ਹੋਵੋਗੇ, ਤੇ ਜਦੋਂ ਗੁਰੂ ਅਰਜਨ ਸਾਹਿਬ ਦਰਸ਼ਨ ਕਰੋਗੇ ਉਦੋਂ ਤੁਹਾਨੂੰ ਪਿਛਲੇ ਜਨਮਾਂ ਦਾ ਗਿਆਨ ਹੋਵੇ। ਇਹ ਫਿਰ ਜਦੋਂ ਅੰਮ੍ਰਿਤਸਰ ਸਾਹਿਬ ਆਏ ਸੀ ਸਾਧ ਸੰਗਤ ਜੀ, ਉਦੋਂ ਪਿਛਲੇ ਜਨਮ ਦੀ ਸੋਝੀ ਹੋ ਗਈ। ਉਹਨੂੰ ਕਿਹਾ ਬਸ ਇਹ ਕਹੋ ਫਿਰਿਓ ਕਿਵੇਂ ਨਾ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾਲ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ, ਕਿਆ ਕਹੂੰ ਗੁਰਦਈ ਮਿਲਾਇਓ ਭਿੱਖਿਆ, ਇਹਦਾ ਨਾਂ ਭਿੱਖਾ ਸੀ ਬ੍ਰਹਮਾ ਦਾ, ਜਿਉਂ ਤੂੰ ਰਾਖੇ ਪਿਓ ਰਹੋ। ਇਉਂ ਸਾਧ ਸਿੰਘ ਜੀ ਬ੍ਰਹਮਾ ਆਦਿਕਾਂ ਦਾ ਵੀ ਸਤਿਗੁਰੂ ਸਾਹਿਬ ਦੇ ਸ਼ਬਦ ਨਾਲ ਹੀ ਉਧਾਰ ਹੋਇਆ ਹੈ। ਬ੍ਰਹਮਾਦਿਕ
ਬ੍ਰਹਮਾਦ ਤਰੇ,
ਬ੍ਰਹਮਾ ਤੋਂ ਆਦ ਲੈ ਕੇ ਸਾਰੇ ਤਰ ਗਏ, ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾ ਕੇ ਉਧਾਰ ਹੋਇਆ ਇਹਨਾਂ ਦਾ।
ਸਨਕ ਸਨੰਦਨ ਤਪਸੀ ਜਨ ਕੇਤੇ।
ਇਸੇ ਪ੍ਰਕਾਰ ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਇਹ ਚਾਰੇ ਸਨਗੇ ਸਾਧ ਸੰਗਤ ਜੀ, ਚਾਰੇ ਬ੍ਰਹਮਾ ਦੇ ਪੁੱਤਰ ਸੀ, ਬਰਗਤ ਰਹਿੰਦੇ ਸੀ ਹਮੇਸ਼ਾ। ਇਹਨਾਂ ਨੂੰ ਬਰਗਤ ਪੁਣੇ ਦਾ ਬੜਾ ਹੰਕਾਰ ਸੀ। ਇੱਕ ਵਾਰੀ ਦੀ ਗੱਲ ਹੈ ਸਾਧ ਸੰਗਤ ਜੀ, ਇਹਨਾਂ ਦੇ ਅੰਦਰ ਬਹੁਤ ਸਾਰਾ ਮਾਣ ਸੀ, ਮਾਣ ਦੇ ਕਰਕੇ ਇਹ ਤਪੱਸਿਆ ਕਰਦੇ ਸੀ ਕਿ ਸਾਡੇ ਵਰਗਾ ਤਪੱਸੀ ਕੋਈ ਨਹੀਂ। ਉਸ ਵਕਤ ਸਾਧ ਸੰਗਤ ਜੀ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਇਹ ਚਾਰੇ ਭਰਾ ਜਿਹੜੇ ਵਰਾਗਰ ਸਨ, ਇੱਕ ਵਾਰੀ ਇਹ ਉਪਨਿਸ਼ਦ ਦੇ ਵਿੱਚ ਪ੍ਰਸੰਗ ਆਉਂਦਾ ਹੈ ਕਿ ਇਹਨਾਂ ਦੇ ਤਾਂ ਦਿਵ ਰੂਪ ਦੇ ਨਾਲ ਈਸ਼ਵਰ ਅੰਤਰਯਾਮੀ ਨੇ ਆਪਦਾ ਸਰੂਪ ਧਾਰ ਕੇ ਮਿਲੇ। ਇਹਨਾਂ ਨੇ ਉਸ ਵੇਲੇ ਪੁੱਛਿਆ, ਆਪਣੇ ਪਿਤਾ ਦੇ ਕੋਲੇ ਪਹਿਲਾਂ ਸਵਾਲ ਕੀਤਾ ਕਿ ਹੇ ਪਿਤਾ ਤੂੰ ਦੱਸ, ਮਨ ਕਿਵੇਂ ਇਕਾਗਰ ਹੁੰਦਾ, ਇੰਦਰੀਆਂ ਤੋਂ ਅੰਦਰ ਦਮਨ ਹੋ ਕੇ ਕਿਵੇਂ ਟਿਕ ਸਕਦਾ। ਬ੍ਰਹਮਾ ਨੂੰ ਉੱਤਰ ਨਾ ਆਇਆ, ਇਹ ਹੰਕਾਰ ਕਰਨ ਲੱਗੇ ਸਾਡੇ ਪਿਓ ਨੂੰ ਉੱਤਰ ਨਹੀਂ ਆਉਂਦਾ। ਇਹ ਹੰਕਾਰ ਕਰਦੇ ਜਾਣ ਕੇ ਬ੍ਰਹਮਾ ਨੇ ਮਹਾਰਾਜ ਨੂੰ ਅਰਾਧਿਆ, ਮਹਾਰਾਜ ਨੇ ਹੰਸਾ ਅਵਤਾਰ ਧਾਰਿਆ। ਹੰਸਾ ਅਵਤਾਰ ਧਾਰ ਕੇ ਜਦੋਂ ਬੈਠੇ ਹੈ, ਉਸ ਵੇਲੇ ਤਿੰਨੇ ਚਾਰੇ ਭਰਾ ਆਏ, ਆ ਕੇ ਪੁੱਛਣ ਲੱਗੇ ਕਿ ਤੁਸੀਂ ਕੌਣ ਹੋ। ਇਹ ਅਕਾਦਸ਼ ਗ੍ਰੰਥ ਚ ਇਹ ਵੀ ਪ੍ਰਸੰਗ ਆਉਂਦਾ ਹੈ, ਜਿਸ ਵਕਤ ਉਹ ਪੁੱਛਿਆ ਤੁਸੀਂ ਕੌਣ ਹੋ, ਉਸ ਵੇਲੇ ਕਹਿਣ ਲੱਗੇ ਵੀ ਤੁਸੀਂ ਆਪਦੀ ਗੱਲ ਦੱਸੋ, ਪੰਜਾਂ ਤੱਤਾਂ ਦੇ ਤੁਹਾਡੇ ਸਰੀਰ ਹੈ, ਪੰਜਾਂ ਤੱਤਾਂ ਦਾ ਮੇਰਾ ਸਰੀਰ ਹੈ, ਤੇ ਆਤਮਾ ਦੀ ਆਵਾਜ਼ ਪੁੱਛਦੇ ਹੋ, ਆਤਮਾ ਤੁਹਾਡੇ ਚ ਵੀ ਹੈ ਮੇਰੇ ਚ ਵੀ ਹੈ, ਜਿਹੜਾ ਸਵਾਲ ਕਰਨਾ ਤੁਹਾਡਾ ਇਹ ਨਿਸਫਲ ਹੈ। ਸੁਣ ਕੇ ਸ਼ਰਮਿੰਦੇ ਹੋ ਗਏ ਜਿਸ ਵਕਤ ਕਹਿਣ ਲੱਗੇ ਜੀ ਮਨ ਕਿਵੇਂ ਇਕਾਗਰ ਹੁੰਦਾ ਹੈ ਇੰਦਰੀਆਂ ਦੇ ਵਿਸ਼ਿਆਂ ਤੋਂ ਅੰਤਰ ਹੋ ਕੇ, ਤਾਂ ਉਸ ਵੇਲੇ ਹੰਸਾ ਅਵਤਾਰ ਨੇ ਕਿਹਾ ਸੀ ਸ਼ਬਦ ਦੇ ਆਸਰੇ ਮਨ ਇਕਾਗਰ ਹੁੰਦਾ ਹੈ। ਜੋ ਸ਼ਬਦ ਦੀ ਕਮਾਈ ਕਰੀਏ ਉਸ ਵੇਲੇ ਮਨ ਇੰਦਰੀਆਂ ਦੇ ਵਿਸ਼ਿਆਂ ਤੋਂ ਅੰਤਰਮੁਖ ਹੋ ਜਾਂਦਾ ਹੈ। ਇਸ ਪ੍ਰਕਾਰ ਇਹਨਾਂ ਦਾ ਤਾਂ ਮਾਨ ਟੁੱਟਿਆ ਸੀ ਉਸ ਵਕਤ।
ਸਨਕ ਸਨੰਦਨ ਤਪਸੀ ਜਾਣ ਕੇ,
ਇਹ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਚਾਰ ਭਰਾ ਸਨ, ਇਹ ਬ੍ਰਹਮਾ ਦੇ ਪੁੱਤਰ ਜਿਹੜੇ, ਤੇ ਹੋਰ ਤਪੱਸੀ ਕਿਤਨੇ ਹੀ ਜਨ ਭਗਤ ਲੋਕ ਜਿੰਨੇ ਹਨ, ਸੰਤ ਕੁਮਾਰ ਸੀ, ਤਪੱਸਿਆ ਨਾਂਤ ਹੈ, ਆਪਣੇ ਆਪ ਨੂੰ ਬੜੇ ਭਾਰੀ ਤਪੱਸੀ ਸਮਝਦੇ ਸਨ।
ਗੁਰ ਪ੍ਰਸਾਦੀ ਪਾਰ,
ਸਾਰੇ ਭਾਈ ਸਤਿਗੁਰਾਂ ਦੀ ਕਿਰਪਾ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਪਏ ਆ, ਆਪੋ ਕੋਈ ਸਮੁੰਦਰ ਸੰਸਾਰ ਤੋਂ ਪਾਰ ਨਹੀਂ ਹੋਇਆ, ਵਿੱਚ ਗੋਤੇ ਖਾਂਦੇ ਵੇਖੀ ਦੇ ਹੰਕਾਰ ਵਾਲੇ।
ਭਵ ਜਲ ਬਿਨ ਸ਼ਬਦ ਕਿਉਂ ਤਰੀਏ,
ਭਾਈ ਭਵ ਜਲ ਸੰਸਾਰ ਸਮੁੰਦਰ ਹੈ ਬੜਾ ਭਾਰੀ, ਸ਼ਬਦ ਦੀ ਕਮਾਈ ਤੋਂ ਬਗੈਰ ਕਿਵੇਂ ਤਰ ਜਾਵਾਂਗੇ, ਇਸ ਤੋਂ ਪਾਰ ਨਹੀਂ ਹੋਇਆ ਜਾਣਾ ਕਿਸੇ ਦੇ ਪਾਸੋਂ।
ਨਾਮ ਬਿਨਾ ਜਗ ਰੂਪ ਬਿਆਪਿਆ,
ਸੱਚੇ ਪਾਤਸ਼ਾਹ ਦੇ ਅੰਮ੍ਰਿਤ ਨਾਮ ਤੋਂ ਬਿਨਾਂ ਸਾਰਾ ਜਗਤ ਅਗਿਆਨ ਦੇ, ਹਉਮੈ ਦੇ, ਵਿਕਾਰਾਂ ਆਦਿਕਾਂ ਦੇ ਰੋਗ ਚ ਵਿਆਪਿਆ ਲੱਗਾ ਰਹਿੰਦਾ ਹੈ,
ਡੁੱਬਦਾ ਡੁੱਬ ਡੁੱਬ ਮਰੀਏ,
ਵਿਚਿੱਤਾ ਰਹਿੰਦਾ ਵੀ ਇਹ ਕੰਮ ਕਰੀਏ ਕਿ ਕਰੀਏ, ਦੁਬਦਾ ਚ ਪਿਆ ਹੋਇਆ, ਇੱਕ ਚਿੱਤ ਹੋ ਕੇ ਮਹਾਰਾਜ ਚ ਨਹੀਂ ਜੁੜਦਾ। ਹਜ਼ੂਰ ਨੇ ਕਿਹਾ ਇੱਕ ਚਿੱਤ ਜੇ ਇੱਕ ਸਿਮ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਇਹ ਦੁਬਦਾ ਘਰ ਬਹੁਤੇ ਗੱਲ ਏ, ਇਹ ਦੁਬਦਾ ਦੇ ਵਿੱਚ ਪੈ ਕੇ, ਵਿਚਿੱਤੇ ਪੁਣੇ ਚ ਪੈ ਕੇ,
ਦੁਬਦਾ ਡੁੱਬ ਡੁੱਬ ਮਰੀਏ,
ਦੁਬਦਾ ਦੇ ਵਿੱਚ ਪੈ ਕੇ ਡੁੱਬ ਡੁੱਬ ਕੇ ਸੰਸਾਰ ਸਮੁੰਦਰ ਚ ਵਿਸ਼ੇ ਰੂਪੀ ਪਾਣੀ ਚ ਗੋਤੇ ਖਾ ਖਾ ਕੇ ਮਰੀਦਾ ਹੈ, ਮਹਾਰਾਜ ਤੋਂ ਬੇਮੁਖ ਹੋ ਕੇ।
ਰਹਾਉ ਗੁਰਦੇਵਾ ਗੁਰ ਅਲਖ ਅਪੇਵਾ,
ਗੁਰੂ ਨਾਨਕ ਦੇਵ ਫਰਮਾਉਂਦੇ ਹਨ, ਗੁਰਦੇਵ ਜੋ ਅਕਾਲ ਪੁਰਖ ਹੈ ਉਹੀ ਗੁਰੂ ਸਾਰਿਆਂ ਦਾ ਦੇਵ ਪੂਜਨੀਕ ਹੈ, ਉਹੀ ਸਾਰਿਆਂ ਦਾ ਦੇਵਾ ਰਾਜਾ ਰੂਪ ਹੈ, ਉਹੀ ਸਾਰਿਆਂ ਦਾ ਪ੍ਰਕਾਸ਼ਤਾ ਰੂਪ ਹੈ।
ਗੁਰ ਅਲਖ ਅਪੇਵਾ,
ਫਿਰ ਗੁਰੂ ਸਾਹਿਬ ਜੀ ਅਕਾਲ ਪੁਰਖ ਲਖਣ ਤੋਂ ਰਹਿਤ ਅਸ਼ੁੱਧ ਮਨ ਕਰਕੇ, ਅਤੇ ਅਪੇਵਾ ਗੁਰੂ ਮਹਾਰਾਜ ਸਾਹਿਬ ਆਪ ਹੀ ਗੁਰੂ ਸਰੂਪ ਧਾਰ ਕੇ ਜਦੋਂ ਉਪਦੇਸ਼ ਦਿੰਦੇ ਹੈ ਤਾਂ ਉਸ ਦਾ ਭੇਤ ਆਉਂਦਾ ਹੈ, ਇਉਂ ਸ਼ਕਤੀ ਬਿਰਤੀ ਕਰਕੇ ਭੇਦ ਪਾਉਣ ਤੋਂ ਰਹਿਤ
ਸੇਵਾ।
ਸਤਿਗੁਰੂ ਸਾਹਿਬ ਦੀ ਟਹਿਲ ਕਰਕੇ ਭਾਈ ਤਿੰਨਾਂ ਭਵਨਾਂ ਦੀ ਸੋਝੀ ਹੁੰਦੀ ਹੈ, ਸਵਰਗ ਲੋਕ ਦੀ, ਮਾਤ ਲੋਕ ਦੀ, ਪਤਾਲ ਦੀ, ਤਿੰਨਾਂ ਭਵਨਾਂ ਚੇਤਨ ਸੱਤਾ ਹੀ ਵਰਤ ਰਹੀ ਹੈ, ਇਹ ਵੀ ਗੁਰਦੇਵ ਦੀ ਕਿਰਪਾ ਕਰਕੇ ਸੋਝੀ ਸਮਝ ਪੈਂਦੀ ਹੈ। ਜਾਗਰ ਸੁਪਨ ਸੁਖੋਪਤ ਦਾ ਜਿਹੜਾ ਪ੍ਰਕਾਸ਼ਕ ਹੈ ਉਸ ਦੇ ਵਿੱਚ ਜੁੜਨ ਦੀ ਸੋਝੀ, ਤਿੰਨਾਂ ਭਵਨਾਂ ਚ ਮਨ ਜਾਗਰ ਸੁਪਨ ਸਗੋਈ ਪਾਉਣ ਵਾਲੇ ਨੂੰ ਰੋਕਣ ਦੀ ਸੋਝੀ ਵੀ ਗੁਰਦੇਵ ਜੀ ਦੀ ਕਿਰਪਾ ਕਰਕੇ ਪ੍ਰਾਪਤ ਹੁੰਦੀ ਹੈ।
ਆਪੇ ਦਾਤ ਕਰੀ ਗੁਰਦਾਤ,
ਆਪ ਹੀ ਸਤਿਗੁਰੂ ਅਕਾਲ ਪੁਰਖ ਦਾਤੇ ਨੇ, ਗੁਰੂ ਨਾਨਕ ਰੂਪ ਧਾਰ ਕੇ ਇਹ ਬ੍ਰਹਮ ਗਿਆਨ ਦੀ ਦਾਤ ਦੇਣਾ ਕੀਤੀ ਹੈ ਜੀਆਂ ਨੂੰ।
ਪਾਇਆ ਅਲਖ ਅਪੇਵਾ,
ਜਿਸ ਕਰਕੇ ਜਿਹੜਾ ਅਸ਼ੁੱਧ ਮਨ ਕਰਕੇ ਅਲਖ ਹੈ ਤੇ ਸਤਿਗੁਰਾਂ ਦੇ ਮਹਾਂਵਾਕ ਤੋਂ ਬਿਨਾਂ ਭੇਤ ਨਹੀਂ ਪਾਇਆ ਜਾਂਦਾ, ਉਸ ਰੂਪ ਨੂੰ ਪਾ ਲਿਆ ਹੈ।
ਮਨ ਰਾਜਾ ਮਨ ਮਨ ਤੇ ਮਾਨਿਆ,
ਇਹ ਸਾਧ ਸਿੰਘ ਜੀ ਮਨ ਤਾਂ ਗੁਰਬਿੰਦ ਕਿਨ ਸਮਝਾਈਏ, ਮਨ ਰਾਜਾ ਸੁਲਤਾਨ, ਮਨ ਤਾਂ ਦੁਨੀਆਂ ਦਾ ਬਾਦਸ਼ਾਹ ਬਣਿਆ ਬੈਠਾ ਹੈ। ਜਦੋਂ ਇਹ ਰਾਸੀ ਭੂਤੀ ਜੁੜਦਾ ਉਦੋਂ ਮਨ ਰਾਜਾ ਬਣ ਬੈਂਦਾ ਹੈ।
ਮਨ ਮਨ ਤੇ ਮਾਨਿਆ
ਜਿਨ੍ਹਾਂ ਦੇ ਮਨ ਦਾ ਰਾਜਾ ਪ੍ਰਕਾਸ਼ ਰੂਪ ਬ੍ਰਹਮ ਬਰਾਜ ਗਿਆ ਹੈ ਉਹਨਾਂ ਦਾ ਮਨ ਗੁਰਾਂ ਦੇ ਮੰਤਰ ਕਰਕੇ ਸਾਧ ਸੰਗਤ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਮੰਤਰ ਨੂੰ ਮੰਨਿਆ ਹੈ ਉਹ ਗੁਰਾਂ ਦੇ ਮੰਤਰ ਕਰਕੇ ਮਨ ਸਿਰੋਮਣੀ ਬ੍ਰਹਮ ਦੇ ਵਿੱਚ ਮੰਨਣ ਵਿੱਚ ਲੱਗ ਕਰਕੇ ਮੰਨ ਗਿਆ ਹੈ।
ਮਨਸਾ ਮਨ ਹੈ ਸਮਾਈ
ਜਿਸ ਵੇਲੇ ਮਨਸਾ ਜਿਹੜੀ ਵਾਸ਼ਨਾ ਸੀ ਸੁਤ ਵਿੱਚ ਲੋਕ ਈਖਣਾ ਤੀਨੀ ਇਹ ਮਨ ਦੇ ਅੰਦਰੋਂ ਬੁੱਧੀ ਦੇ ਅੰਦਰੋਂ ਸਮਾ ਗਈ ਲੈ ਹੋ ਗਈ ਮਿਟ ਗਈ ਉਸ ਵੇਲੇ ਇਹ ਮਨ ਜਿਹੜਾ ਸਿਰੋਮਣੀ ਪਰਮੇਸ਼ਵਰ ਪਾਤਸ਼ਾਹ ਹੈ ਉਹਦੇ ਪ੍ਰਕਾਸ਼ ਰੂਪ ਦੇ ਵਿੱਚ ਜੁੜ ਕੇ ਅਸ਼ੁੱਧ ਮਨ ਜਿਹੜੇ ਸ਼ੁੱਧ ਮਨ ਦੀ ਸਿੱਖਿਆ ਕਰਕੇ ਮੰਨ ਗਿਆ ਹੈ ਗੁਰਾਂ ਦੇ ਮੰਤਰ ਕਰਕੇ ਮੰਨ ਗਿਆ ਮਨ।
ਮਨਸਾ ਮਨ ਹੈ ਸਮਾਈ
ਇਸ ਪ੍ਰਕਾਰ ਮਨਸਾ ਵਾਸ਼ਨਾ ਸਾਰੀਆਂ ਮੰਨਣ ਕਰਕੇ ਨਾਮ ਨੂੰ ਸਮਾ ਗਈਆਂ ਲੈ ਹੋ ਗਈਆਂ ਮਨ ਚ ਹੀ ਮਿਟ ਗਈਆਂ।
ਮਨ ਜੋਗੀ ਮਨ ਬਿਨਸ ਬਿਓ
ਮਨ ਜਦੋਂ ਸਰੂਪ ਵੀ ਜੁੜ ਜਾਂਦਾ ਹੈ ਉਦੋਂ ਤਤ ਵੇਤਾ ਹੋ ਕੇ ਸਰੂਪ ਦਾ ਧਿਆਨੀ ਹੋ ਕੇ ਜੋਗੀ ਬਣ ਜਾਂਦਾ ਹੈ। ਜਦੋਂ ਮਨ ਜੋਗਾ ਚਿੱਤ ਬਿਰਤੀ ਨਿਰੋਧਾ ਪਤੰਜਲ ਜੀ ਨੇ ਲਿਖਿਆ ਚਿੱਤ ਦੀਆਂ ਬਿਰਤੀਆਂ ਨੂੰ ਰੋਕਣ ਲੱਗ ਜਾਂਦਾ ਉਹਨੂੰ ਮਨ ਜੋਗੀ ਕਹਾਉਣ ਲੱਗ ਜਾਂਦਾ ਹੈ ਜੁੜਿਆ ਹੋਇਆ।
ਮਨ ਬਿਨਸ ਬਿਓਗੀ
ਜਦੋਂ ਬਿਨਸ ਜਾਣ ਵਾਲੇ ਪਦਾਰਥਾਂ ਚ ਮਨ ਲੱਗਿਆ ਰਹਿੰਦਾ ਉਦੋਂ ਬਯੋਗੀ ਬਣ ਜਾਂਦਾ ਰੋਂਦਾ ਰਹਿੰਦਾ ਮੇਰੇ ਪਦਾਰਥ ਚਲੇ ਗਏ ਰੋਂਦਾ ਫਿਰਦਾ ਦੁੱਖ ਮੰਨਦਾ ਹੈ ਇਉਂ ਬਿਨਸ ਬਯੋਗੀ। ਫਿਰ ਸਰੀਰ ਵੀ ਬਿਨਸਦੇ ਰਹਿੰਦੇ ਆ ਕਦੇ ਜਵਾਨੀ ਬਿਨਸ ਗਈ ਕਦੇ ਬੁਢੇਪਾ ਕਦੇ ਬਾਲਕ ਅਵਸਥਾ ਬਿਨਸ ਗਿਆ। ਇਸ ਪ੍ਰਕਾਰ ਬਯੋਗੀਆਂ ਦੀ ਸੰਗਤ ਕਰਕੇ ਜਿਹੜੇ ਵਾਹਿਗੁਰੂ ਨਾਲੋਂ ਵਿਛੜੇ ਹੋਏ ਹੈ ਸੰਗਤ ਦਾ ਅਸਰ ਇਸ ਮਨ ਤੇ ਪੈਂਦਾ ਇਹ ਬਿਨਸ ਜਾਣ ਵਾਲਾ ਆਪਣੇ ਆਪ ਨੂੰ ਮੰਨ ਬਹਿੰਦਾ ਹੈ।
ਮਨ ਸਮਝੈ ਗੁਣ ਗਾਈ
ਅਤੇ ਜਦੋਂ ਪਰਮੇਸ਼ਰ ਦੇ ਗੁਣ ਗਾਉਣ ਵਾਲਿਆਂ ਨਾਲ ਰਲ ਜਾਂਦਾ ਉਦੋਂ ਮਨ ਨੂੰ ਸਮਝ ਪੈ ਜਾਂਦੀ ਹੈ। ਵਾਹਿਗੁਰੂ ਦੇ ਗੁਣ ਗਾਉਣੇ ਕਰਕੇ ਮਨ ਨੂੰ ਸਮਝ ਆਉਂਦੀ ਹੈ ਪਰਮੇਸ਼ਰ ਦੇ ਸਰੂਪ ਦੀ।
ਮਨ ਤੇ ਮਨ ਮਾਰਿਆ ਸ਼ਬਦ ਵਿਚਾਰਿਆ
ਜਿਨ੍ਹਾਂ ਨੂੰ ਭਾਈ ਗੁਰੂ ਸਾਹਿਬ ਦੇ ਸ਼ਬਦ ਨੂੰ ਵਿਚਾਰਿਆ ਹੈ ਉਹਨਾਂ ਨੇ ਗੁਰਾਂ ਦੇ ਮੰਤਰ ਕਰਕੇ ਮਨ ਦੇ ਮੰਦੇ ਸੁਭਾਅ ਨੂੰ ਮਾਰ ਲਿਆ ਹੈ ਮਨ ਤੇ ਸਿਰੋਮਣੀ ਪਰਮੇਸ਼ਰ ਦੇ ਮੰਨਣ ਕਰਕੇ ਮਨ ਦੇ ਮੰਦੇ ਸੁਭਾਅ ਨੂੰ ਮਾਰ ਲਿਆ ਮਨ ਤੇ ਮਨ ਮਾਰਿਆ
ਸ਼ਬਦ ਵਿਚਾਰਿਆ
ਮਨ ਸਿਰੋਮਣੀ ਪਰਮੇਸ਼ਵਰ ਦੇ ਸ਼ਰਨ ਪੈ ਕੇ ਅਤੇ ਮਨ ਮੰਨਣ ਕਰਕੇ ਗੁਰਾਂ ਦੇ ਸ਼ਬਦ ਨੂੰ ਮਨ ਦਾ ਮੰਦਾ ਸੁਭਾਅ ਮਾਰਿਆ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਵਿਚਾਰਿਆ ਸ਼ਬਦ ਵਿਚਾਰਿਆ ਦੱਦੇ ਨੂੰ ਸ਼ਬਦ ਬ੍ਰਹਮ ਨੂੰ ਸਾਰਿਆਂ ਥਾਂ ਚ ਵਿਚਾਰ ਲਿਆ ਹੈ ਸ਼ਬਦ ਸੰਸਾਰ ਵਿੱਚ ਵੀ ਉਸ ਪਰਮੇਸ਼ਰ ਨੂੰ ਵਿਚਾਰ ਲਿਆ ਹੈ ਅਤੇ ਸ਼ਬਦ ਵਿਚਾਰਿਆ ਸ਼ਬਦ ਬ੍ਰਹਮ ਸਰੂਪ ਹੀ ਸਾਰਿਆਂ ਚ ਵਿਚਾਰ ਲਿਆ
ਤੇ ਵਿਰਲੇ ਸੰਸਾਰ
ਪਰ ਭਾਈ ਉਹ ਵਿਰਲੇ ਹਨ ਸੰਸਾਰ ਦੇ ਅੰਦਰ
ਨਾਨਕ ਸਾਹਿਬ ਭਰਪੁਰ ਲੀਣ
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸਾਹਿਬ ਮਾਲਕ ਸਾਰਿਆਂ ਚ ਭਰਿਆ ਹੋਇਆ ਚੇਤਨ ਸਰੂਪ ਤੇ ਸਾਰਿਆਂ ਚ ਪੂਰਨ ਹੈ ਵਿਆਪਕ ਹੈ ਲੀਣਾ ਮਿਲਿਆ ਹੋਇਆ ਸਭਨਾ ਵਿੱਚ
ਸਾਚ ਸ਼ਬਦ ਨਿਸਤਾਰ
ਇਹ ਸੱਚੇ ਗੁਰਾਂ ਦੇ ਸ਼ਬਦ ਦੀ ਜਦੋਂ ਕਮਾਈ ਕਰੀਏ ਉਦੋਂ ਨਿਸਪ੍ਰਪੰਚ ਕਰਨਾ ਹੁੰਦਾ ਉਦੋਂ ਮੁਕਤ ਹੋਈਦਾ ਹੈ ਇਉਂ ਗੁਰੂ ਸਾਹਿਬ ਦੇ ਸ਼ਬਦ ਨਾਲ ਹੀ ਭਾਈ ਸਾਹਿਬ ਦੀ ਕਲਿਆਣ ਹੋਈ ਹੈ ਜਿੰਨੇ ਚੌਹਾਂ ਯੁਗਾਂ ਚ ਹੋਏ ਹੈ ਜਾਂ ਅੱਗੇ ਨੂੰ ਹੋਣਗੇ ਬਿਨਾਂ ਸ਼ਬਦ ਦੀ ਕਮਾਈ ਤੋਂ ਕਿਸੇ ਦੀ ਮੁਕਤ ਹੋਈ ਨਹੀਂ ਹੈ।
ਪੈਰੋਂ ਮਹੱਲਾ ਪਹਿਲਾ ਨੈਨੀ ਦ੍ਰਿਸ਼ਟ ਨਹੀਂ ਤਨ ਹੀ ਨਾ
ਗੁਰੂ ਮਹਾਰਾਜ ਸਾਹਿਬ ਜੀ ਹੁਣ ਕਿਰਪਾ ਕਰਕੇ ਬਿਰਧ ਅਵਸਥਾ ਦੀ ਹਾਲਤ ਦਿਖਾਉਂਦੇ ਹਨ
ਨੈਨੀ ਦ੍ਰਿਸ਼ਟ ਨਹੀਂ ਤਨ ਹੀ
ਵੇਖੋ ਭਾਈ ਅੱਖਾਂ ਵੇਖਦੀਆਂ ਵੇਖਦੀਆਂ ਅੱਖੀ ਦੇਖ ਪੀਣੀਆਂ ਸੁਣ ਸੁਣ ਲੀਣੇ ਕੰਨ ਸਾਖ ਪਕਣ ਦੀ ਆਈ ਆ ਹੋਰ ਕਰਨ ਦੀ ਬੰਨ ਅੱਖਾਂ ਦੇ ਵਿੱਚ ਨਿਗਾਹ ਨਹੀਂ ਪੂਰੀ ਰਹੇਗੀ ਝੋਲਾ ਪੈਣ ਲੱਗ ਗਿਆ ਸਿਆਣ ਨਹੀਂ ਸਕਦਾ ਕੋਲੇ ਆਏ ਨੂੰ ਵੀ ਇਹ ਅੱਖਾਂ ਦੀ ਦ੍ਰਿਸ਼ਟੀ ਘੱਟ ਗਈ ਜੋਤ ਘੱਟ ਗਈ
ਤਨ ਹੀਨ
ਤੇ ਸਰੀਰ ਵੀ ਹੀਣ ਹੋ ਗਿਆ ਬਲ ਤੋਂ ਨਿਰਬਲ ਹੋ ਗਿਆ ਸਰੀਰ ਚ ਵੀ ਬਲ ਨਹੀਂ ਰਿਹਾ ਹੈ
ਜਰ ਜੀਤਿਆ ਸਿਰ ਕਾਲੂ
ਇਸ ਪ੍ਰਕਾਰ ਜੁਆ ਅਵਸਥਾ ਨੂੰ ਬੁਢੇਪੇ ਨੇ ਜਿੱਤ ਲਿਆ ਸਾਧ ਸੰਗਤ ਜੀ ਬੁਢੇਪਾ ਐਸਾ ਪ੍ਰਬਲ ਆ ਗਿਆ ਸਿਰ ਦੇ ਤੇ ਫਿਰ ਕਾਲ ਹੀ ਹੈ ਨਾ ਫਿਰ ਨੌਜਵਾਨ ਤਾਂ ਨਹੀਂ ਬਣਨਾ ਇਸ ਤੋਂ ਮਗਰੋਂ ਸਿਰ ਤੇ ਕਾਲ ਆ ਖਲੋਤਾ ਹੈ
ਰੂਪ ਰੰਗ ਰਹਿਸ ਨਹੀਂ ਸਾਚਾ
ਵੇਖ ਲੋ ਰੂਪਾਂ ਚ ਫਸਿਆ ਰਹਿੰਦਾ ਰੰਗਾਂ ਚ ਫਸਿਆ ਰਹਿੰਦਾ ਰਹਿਸ ਸਿਧਾਂਤ ਨੂੰ ਸੱਚੇ ਦੇ ਨੂੰ ਨਹੀਂ ਜਾਣਦਾ ਬਾਹਲੇ ਸੋਹਣੇ ਪਾਊਡਰ ਮਲ ਮਲ ਕੇ ਰੂਪ ਬਣਾਉਂਦਾ ਰਹਿੰਦਾ ਲਾਲ ਬੁੱਲ ਲਹੂ ਵਰਗੇ ਬਣਾਉਂਦਾ ਰਹਿੰਦਾ ਰੰਗ ਆਪਦੇ ਉੱਤੇ ਪਾਊਡਰ ਮਲ ਮਲ ਕੇ ਚੰਗਾ ਬਣਾਉਂਦਾ ਭਾਵੇਂ ਕਾਲਾ ਤਵੇ ਵਰਗਾ ਹੋਵੇ ਉਤੋਂ ਪਾਊਡਰ ਨਾਲ ਗੋਰਾ ਬਣਨਾ ਚਾਹੁੰਦਾ ਹੈ। ਮਹਾਰਾਜ ਸਿਧਾਂਤ ਨੂੰ ਨਹੀਂ ਸਮਝਦਾ, ਸੱਚੇ ਦੇ ਨੂੰ ਇਸ ਬਣਾਵਟ ਵਿੱਚ ਹੀ ਫਸਿਆ ਰਹਿੰਦਾ ਹੈ। ਰੂਪ ਰੰਗ ਰਹਿਸ ਨਹੀਂ ਸੱਚ, ਜੋ ਸਾਰਿਆਂ ਰੂਪਾਂ ਵਿੱਚ ਹੈ, ਸਾਰਿਆਂ ਰੰਗਾਂ ਵਿੱਚ ਹੈ, ਉਹ ਸੱਚੇ ਦਾ ਰਹੱਸ ਆਨੰਦ ਨਹੀਂ ਪ੍ਰਾਪਤ ਕੀਤਾ, ਖਾਲੀ ਤੁਰਿਆ ਫਿਰਦਾ ਹੈ। ਰੂਪ ਦਿਲ ਦੀ ਸਫਾਈ ਹੈ ਨਹੀਂ, ਰੰਗ ਪ੍ਰੇਮ ਹੈ ਨਹੀਂ, ਰਸ ਆਨੰਦ ਨਹੀਂ ਸੱਚੇ ਪਾਤਸ਼ਾਹ ਦਾ ਮਿਲਿਆ।
ਕਿਉਂ ਛੋੜਦਾ ਜਮ ਜਾਲ,
ਉਹਨਾਂ ਚਿਰ ਜਮਦਾ ਜਾਲ ਪੈਂਦਾ ਰਹੇਗਾ, ਕਿਵੇਂ ਛੱਡੇਗਾ? ਜਮਦਾ ਜਾਲ ਪੈਣੋ ਨਹੀਂ ਛੁੱਟਦਾ ਹੈ ਕਦੇ।
ਪ੍ਰਾਣੀ ਹਰ ਜਪ ਜਨਮ ਗਏ,
ਫਿਰ ਪ੍ਰਾਣੀਆਂ ਪਰਮੇਸ਼ੁਰ ਦਾ ਜਾਪ ਕਰ ਲੈ, ਜੇ ਤੇਰਾ ਜਨਮ ਤਾਂ ਅਕਾਰ ਸੀ ਚਲਿਆ ਗਿਆ, ਨਿਸ਼ਕੁਰ ਗਿਆ ਹੀ ਸਮਝ, ਮੁੱਕਿਆ ਹੀ ਸਮਝ ਲੈ।
ਸਾਚ ਸ਼ਬਦ ਬਿਨ ਕਵਹੁ ਨਾ ਛੂਟਸ,
ਜਿੰਨਾ ਚਿਰ ਸੱਚੇ ਗੁਰੂ ਸਾਹਿਬ ਦੇ ਸ਼ਬਦ ਨੂੰ ਨਹੀਂ ਕਮਾਵੇਂਗਾ, ਉਹਨਾਂ ਚਿਰ ਕਦੇ ਛੁਟਕਾਰਾ ਨਹੀਂ ਪਾ ਸਕੇਗਾ, ਮੁਕਤ ਨਹੀਂ ਹੋਵੇਗਾ।
ਵਿਰਥਾ ਜਨਮ ਭਇਓ,
ਤੇਰਾ ਜਿਹੜਾ ਜਨਮ ਹੈ ਧਾਰਿਆ ਹੋਇਆ, ਭਾਵੇਂ ਤੂੰ ਕਿੱਡਾ ਉਦਮੀ ਹੈ, ਕਿੱਡਾ ਸਿਆਣਾ ਹੈ, ਕਿੰਨੇ ਹੁਨਰ ਜਾਣਦਾ, ਕਿੰਨੀ ਵਿਦਿਆ ਜਾਣਦਾ, ਭਾਵੇਂ ਹਵਾਈ ਜਹਾਜ਼ਾਂ ਚੰਨ ਜਾਣਦਾ, ਚਲਾਉਣ ਜਾਣਦਾ ਹੈ, ਭਾਵੇਂ ਤੂੰ ਵੱਡਾ ਹਿਕਮਤੀ ਚਿਤਰਾਈਆਂ ਵਾਲਾ, ਬੜਾ ਸਾਇੰਸਦਾਨੀ ਹੈ, ਪਰ ਫੇਰ ਵੀ
ਵਿਰਥਾ ਜਨਮ ਭਇਓ,
ਇਹ ਤੇਰਾ ਜਨਮ ਵਿਅਰਥ ਹੀ ਹੋਇਆ, ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਨਿਸ਼ਫਲ ਹੀ ਗਿਆ ਹੈ।
ਰਹਾਉ ਤਨ ਮਹਿ ਕਾਮ ਕ੍ਰੋਧ ਹਉ ਮਮਤਾ,
ਦੇਖ ਤੇਰੇ ਅੰਦਰ ਔਗੁਣ ਚਿੰਬੜੇ ਹੋਏ, ਰੋਗ ਚਿੰਬੜੇ ਹੋਏ, ਕਾਮ ਦੇ ਫੁਰਨੇ ਕਰਕੇ ਹਰ ਵਕਤ ਤੂੰ ਸਾਰਿਆਂ ਥਾਂ ਚ ਨਰਾਦਰੀ ਉਲਾਮੇ ਸਹਾਰਦਾ ਹੈ। ਤਨ ਮਹਿ
ਕਾਮ ਕ੍ਰੋਧ,
ਅਤੇ ਕ੍ਰੋਧ ਐਡਾ ਬਲੀ ਹੈ, ਤੈਨੂੰ ਕਿਸੇ ਸਭਾ ਸੋਸਾਇਟੀ ਚ ਆਦਰ ਨਹੀਂ ਦਿੰਦੇ, ਕਹਿੰਦੇ ਕ੍ਰੋਧੀ ਹੈ, ਇਹਨੂੰ ਨਾ ਲਿਆਓ, ਇਹ ਆਪਣੇ ਕੰਮ ਵਿਗਾੜ ਦੇਵੇਗਾ। ਉਹ ਕ੍ਰੋਧ ਤੇਰੇ ਸਰੀਰ ਚ ਸਾਂਭ ਕੇ ਰੱਖਿਆ ਹੋਇਆ ਹੈ।
ਹਉ ਮਮਤਾ,
ਫਿਰ ਦੇਹ ਦੀ ਹੰਗਤਾ ਕਰਦਾ ਕਿ ਮੇਰੇ ਵਰਗਾ ਕੋਈ ਸਿਆਣਾ ਨਹੀਂ, ਫਿਰ ਮਮਤਾ ਪਦਾਰਥਾਂ ਦੀ ਮੇਲ ਕਰਦਾ ਹੈ।
ਕਠਨ ਪੀੜ ਅਤ ਭਾਰੀ,
ਇਹਨਾਂ ਕਰਕੇ ਭਾਈ ਜੰਮਣ ਮਰਨ ਦੀ ਕਠਨ ਕਰੜੀ ਪੀੜ ਹੈ, ਇਹਦੇ ਕਰਕੇ ਭਾਰੀ ਬਿਪਤਾ ਪਈ ਹੈ ਤੇਰੇ ਗਾਲੇ ਨਾਲ, ਔਗਣਾਂ ਦੇ ਕਰਕੇ ਹੀ ਤੂੰ ਡੁੱਬ ਰਿਹਾ ਹੈ। ਕਠਨ ਪੀੜ, ਬੜੀ ਭਾਰੀ ਕਾਮ ਦੀ ਜਦੋਂ ਪੀੜ ਹੁੰਦੀ ਹੈ, ਉਸ ਵੇਲੇ ਇੰਦਰ ਦੇਖ ਲਓ ਆਪਦੇ ਅਪੱਛਰਾਂ ਨੂੰ, 60 ਅਰੋਸੀ ਅਰਗੀਆਂ ਅਪੱਛਰਾਂ ਸੀ, ਸੱਚੀ ਅਰਗੀਆਂ, ਉਹਨਾਂ ਨੂੰ ਛੱਡ ਕੇ ਗੌਤਮ ਦੇ ਘਰ ਚ ਪੀੜਿਆ ਗਿਆ, ਤੇ ਉੱਥੇ ਸਰਾਫ ਲੈ ਕੇ ਸਾਧ ਸੰਗਤ ਜੀ ਕੋਹੜੀ ਹੋ ਗਿਆ। ਕ੍ਰੋਧ ਦੀ ਕੁਸੰਗਤ ਕਰਕੇ ਭਾਵੇਂ ਕਿੱਡਾ ਦੁਰਵਾਸਾ ਸਿਆਣਾ ਸੀ, ਪਰ ਜਦੋਂ ਸਰਾਫ ਦੇਣ ਲੱਗਾ ਅਮਰੀਕ ਰਾਜੇ ਨੂੰ, ਉਸ ਵੇਲੇ ਸੁਦਰਸ਼ਨ ਚੱਕਰ ਅੱਗ ਵਰਗਾ ਮਗਰ ਪਿਆ, ਤੇ ਡਰਦਾ ਭੱਜਿਆ, ਕਿਸੇ ਨੇ ਰੱਖਿਆ, ਅਖੀਰ ਅਮਰੀਕ ਦੇ ਪੈਰੀ ਪਿਆ। ਇਸ ਪ੍ਰਕਾਰ ਇਹ ਪੀੜ ਦੇਣ ਵਾਲੇ ਬੜੇ ਭਾਰੀ ਸਰੀਰ ਦੇ ਤਾਈ, ਕਾਮ ਕ੍ਰੋਧ
ਹਉ ਮਮਤਾ ਕਠਨ ਪੀੜ ਅਤ ਭਾਰੀ,
ਅਤੇ ਹੰਕਤਾ ਜਿਹੜੀ ਹੈ, ਹੰਕਾਰ ਕਰਕੇ ਮੇਰੇ ਵਰਗਾ ਕੋਈ ਨੀ, ਦੀਰਘ ਤਪੇ ਨੂੰ ਹੰਕਾਰ ਹੋ ਗਿਆ ਸੀ ਤੇ ਨੱਚਣ ਲੱਗ ਗਿਆ, ਸਾਰੀ ਦੁਨੀਆ ਨੂੰ ਵੇਖ ਕੇ ਨੱਚਣ ਲੱਗ ਗਈ। ਫਿਰ ਸ਼ਿਵਜੀ ਨੇ ਆ ਕੇ ਕਿਹਾ ਤੂੰ ਕਿਉਂ ਖੁਸ਼ ਹੋਇਆ? ਕਹਿੰਦਾ ਮੇਰੇ ਪਾਣੀ ਹਰਾ ਹੀ ਰਹਿ ਗਿਆ, ਸਰੀਰ ਦਾ ਖੂਨ ਸੁੱਕ ਗਿਆ, ਹਰੇ ਪੱਤਰੇ ਖਾਂਦਾ ਸੀ। ਕਹਿੰਦੇ ਉਹ ਮੈਨੂੰ ਕਦੇ ਖੁਸ਼ੀ ਨਹੀਂ ਆਈ, ਚੀਰ ਕੇ ਉਂਗਲ ਨੂੰ ਦਿਖਾਇਆ ਕਿ ਵੇਖ ਮੇਰੇ ਉਂਗਲ ਚ ਸਵਾਹ, ਮੈਂ ਪੀਨਾ, ਸਵਾਹ ਚ ਲਿੜਦਾ, ਤੇ ਇਹ ਹੁਣ ਸੁੱਕੀ ਸਵਾਹ ਉੜਦੀ ਹੈ, ਮੈਨੂੰ ਨੀ ਖੁਸ਼ੀ, ਤੂੰ ਕਿਉਂ ਇੰਨਾ ਖੁਸ਼ ਹੈ? ਉਸੇ ਵੇਲੇ ਮੰਕਣ ਮੁਨੀ ਟਿੱਕ ਕੇ ਬਹਿ ਗਿਆ ਸੀ। ਇਸ ਪ੍ਰਕਾਰ ਸਾਧ ਸਿੰਘ ਜੀ, ਹਉਮੈ ਦੀ ਬੜੀ ਪੀੜ ਹੈ, ਜਿਸ ਪੀੜ ਕਰਕੇ ਕੋਈ ਸਲੂਟ ਨਾ ਕਰੇ ਹੰਕਾਰੀ ਆਦਮੀ, ਉਸੇ ਵੇਲੇ ਔਖਾ ਹੋ ਜਾਂਦਾ। ਮਮਤਾ
ਤਨ ਮਹਿ ਕਾਮ ਕ੍ਰੋਧ ਹਉ ਮਮਤਾ,
ਮਮਤਾ ਮੇਰ ਦੀ ਬੜੀ ਪੀੜ ਹੈ, ਜਦੋਂ ਮੇਰ ਵਾਲੀ ਚੀਜ਼ ਨੂੰ ਕੋਈ ਛੇੜੇ, ਉਹ 100 ਘੜਾ ਪਾਣੀ ਦਾ ਸਿਰ ਚ ਪੈ ਜਾਂਦਾ, ਇੱਡੀ ਮੇਰ ਹੈ।
ਕਠਨ ਪੀੜ ਅਤ ਭਾਰੀ,
ਇਹਦੇ ਕਰਕੇ ਬਾਹਲੀ ਪੀੜ ਹੈ ਭਾਈ ਸਰੀਰ ਚ ਕਾਲ ਦੀ, ਅਤਿਅੰਤ ਭਾਰੀ ਪੀੜ ਬਣ ਰਹੀ ਹੈ। ਤਾਂ ਹੀ ਪੀੜ ਬਣਿਆ ਫਿਰਦਾ ਨਾ ਦੁਨੀਆਂ ਚ, ਪੀੜੀਆਂ ਲਾਉਂਦਾ ਫਿਰਦਾ, ਇਹੋ ਹੀ ਪੀੜ ਹੈ ਜੰਮਣ ਮਰਨ ਦੀ ਭਾਰੀ, ਇਹਨਾਂ ਵਿਕਾਰਾਂ ਦੀ ਕੁਸੰਗਤ ਕਰਕੇ।
ਗੁਰਮੁਖ ਰਾਮ ਜਪੋ ਰਸ ਰਸ,
ਗੁਰਮੁਖਾਂ ਦੀ ਸੰਗਤ ਕਰੋ ਭਾਈ, ਰਾਮ ਪਰਮੇਸ਼ਰ ਦਾ ਨਾਮ ਜਪੋ, ਆਪਣੀ ਰਸਨਾ ਨੂੰ ਰਸਾਉਣਾ ਕਰੋ ਨਾਮ ਵਿੱਚ, ਰਸ ਰਸਨਾ, ਰਸਨਾ ਦੇ ਰਸਾਂ ਨੂੰ ਛੱਡ ਕਰਕੇ, ਸ਼ਬਦ ਸੁਪਰ ਸਰੂਪ ਰਸਗੰਧ ਰਸਾਂ ਨੂੰ ਛੱਡ ਕੇ, ਰਸਨਾ ਪ੍ਰੀਤੀ ਰੂਪੀ ਰਸਨਾ ਚ ਆਤਮ ਰਸ ਨੂੰ ਪ੍ਰਾਪਤ ਕਰੋ।
ਤਰ ਤੂੰ ਤਾਰੀ,
ਇਉਂ ਭਾਈ ਤੂੰ ਤਰ ਜਾ, ਇਹ ਤਾਰੀ ਜਿਹੜੀ ਡੂੰਘੀ ਨਦੀ ਹੈ ਨਾ ਆਸਾ, ਇਹ ਬਹਿਤਰਨੀ ਨਦੀ, ਇਹ ਤੂੰ ਤਰ ਜਾ, ਤੂੰ ਇਸ ਤਰ੍ਹਾਂ ਤੂੰ ਤਰ ਤਾਰੀ, ਭਗਤੀ ਰੂਪ ਬੇੜੀ ਤੇ ਚੜ ਕੇ, ਇਉਂ ਤਾਰੀ ਮਾਰ ਕੇ ਤਰ ਜਾ ਸੰਸਾਰ ਤੋਂ।
ਬਹਿਰੇ ਕਰਨ ਅਕਲ ਭਈ ਹੋਛੀ,
ਵੇਖ ਬਹਿਰੇ ਬੋਲੇ ਹੋ ਗਏ ਕੰਨ, ਕੰਨਾਂ ਨੂੰ ਵੀ ਸੁਣਨ ਤੋਂ ਰਹਿ ਗਿਆ।
ਅਕਲ ਭਈ ਹੋਛੀ,
ਅਕਲ ਵੀ ਜਿਹੜੀ ਅੱਗੇ ਚੇਤੇ ਚੀਜ਼ ਰਹਿੰਦੀ ਸੀ ਭੁੱਲਦੀ ਨਹੀਂ ਸੀ, ਹੁਣ ਸਾਰੀਆਂ ਚੀਜ਼ਾਂ ਭੁੱਲ ਜਾਂਦੀਆਂ। ਜਿੱਥੇ ਕੋਈ ਚੀਜ਼ ਰੱਖੀ ਹੈ ਕੋਈ ਯਾਦਾਸ਼ਤ, ਉਹ ਚੇਤੇ ਨਹੀਂ ਰਹਿੰਦੀ। ਅਕਲ ਜਿਹੜੀ ਹੈ ਬੁੱਧ ਹੋਛੀ ਹੋ ਗਈ ਹੈ, ਤੁੱਛ ਹੋ ਗਈ ਹੈ ਸਮਝ ਰੱਖਣ ਵੱਲੋਂ।
ਸ਼ਬਦ ਸਹਿਜ ਨਹੀਂ ਬੁੱਝਿਆ,
ਹੁਣ ਤਾਂ ਹੀ ਸ਼ਬਦ ਦਾ ਭਾਈ ਤਾਂ ਸਹਿਜ ਗਿਆਨ ਨਹੀਂ ਬੁੱਝਿਆ, ਸਮਝਿਆ ਨਹੀਂ ਹੈ। ਸ਼ਬਦ ਸੰਸਾਰ ਚ ਹੀ ਲੱਗਾ ਰਹਿੰਦਾ, ਸਹਿਜ ਸਰੂਪ ਨੂੰ ਨੀ ਕਹਿ ਬੁੱਝਿਆ, ਪੁੱਛਿਆ ਗੁਰਾਂ ਦੇ ਪਾਸੋਂ।
ਜਨਮ ਪਦਾਰਥ ਮਨਮੁਖ ਹਾਰਿਆ,
ਮਨਮੁਖ ਹੈ ਤੈਨੂੰ ਇਹ ਜਨਮ ਪਦਾਰਥ ਮਿਲਿਆ ਸੀ। ਚਾਰ ਪਦਾਰਥ ਗੁਰੂ ਸਾਹਿਬ ਨੇ ਕਹੇ ਹੈ, ਇੱਕ ਜਨਮ ਪਦਾਰਥ, ਇੱਕ ਨਾਮ ਪਦਾਰਥ, ਇੱਕ ਮੁਕਤ ਪਦਾਰਥ, ਇੱਕ ਪ੍ਰੇਮ ਪਦਾਰਥ। ਇਹ ਜਨਮ ਰੂਪੀ ਪਦਾਰਥ ਤੈਨੂੰ ਮਿਲਿਆ ਸੀ 84 ਲੱਖ ਜੂਨ ਤੋਂ ਮਗਰੋਂ, ਇਹਨੂੰ ਮਨਮੁਖਤਾਈ ਜੀ ਤੂੰ ਹਾਰ ਦਿੱਤਾ ਹੈ।
ਬਿਨ ਗੁਰ ਅੰਧ ਨਾ ਸੂਝਿਆ,
ਬਿਨਾਂ ਗੁਰੂ ਸਾਹਿਬ ਤੋਂ ਅੰਨਾ ਹੀ ਹੋ ਰਿਹਾ ਨਾ, ਤੈਨੂੰ ਕੋਈ ਸੂਝਿਆ ਦਿਸਿਆ ਹੀ ਨੀ ਪਰਮਾਰਥ ਦੀ ਗੱਲ।
ਰਹਿ ਉਦਾਸ ਆਸ ਨਿਰਾਸਾ,
ਵੇਖ ਤੂੰ ਦੁਨੀਆਂ ਦੇ ਵਿੱਚ ਜੇ ਉਦਾਸ ਰਹੇ ਨਾ ਇਹ ਸੰਸਾਰ ਦੇ ਪਦਾਰਥਾਂ ਵੱਲੋਂ, ਦੁਨੀਆਂ ਦੀ ਆਸ ਵੱਲੋਂ ਨਿਰਾਸਾ ਹੋ ਜਾਵੇ ਤਾਂ ਤੂੰ ਉਦਾਸ ਰਹਿ ਸਕਦਾ ਹੈ ਪਦਾਰਥਾਂ ਵੱਲੋਂ।
ਸਹਿਜ ਧਿਆਨ ਬੈਰਾਗੀ,
ਫਿਰ ਸੁਤੇ ਹੀ ਭਾਈ ਤੇਰਾ ਧਿਆਨ ਲੱਗ ਜੇ। ਬੈਰਾਗੀ ਜੋ ਸਾਰਿਆਂ ਚ ਨਿਰਲੇਪ ਵਾਹਿਗੁਰੂ ਹੈ, ਉਹਦੇ ਤੇਰਾ ਸੁਤੇ ਧਿਆਨ ਲੱਗ ਜੇ, ਤੇਰੀ ਬਿਰਤੀ ਵਿਰਾਗ ਦੇ ਸਹਿਤ ਹੋ ਜਾਵੇ।
ਪਰਣਵਤ ਨਾਨਕ ਗੁਰਮੁਖ ਛੂਟ,
ਸਤਿਗੁਰੂ ਨਾਨਕ ਦੇਵ ਜੀ ਬੇਨਤੀ ਪੂਰਕ ਮਹਾਰਾ ਕਹਿੰਦੇ ਸੀ, ਕਹਿੰਦੇ ਆ ਭਾਈ ਜੇ ਗੁਰਮੁਖ ਬਣੋਗੇ ਗੁਰਾਂ ਦੁਆਰਾ ਤਾਂ ਛੁਟਕਾਰਾ ਹੋਵੇਗਾ, ਮੁਕਤ ਹੋਵੇਗੀ।
ਰਾਮ ਨਾਮ ਲਿਵ ਲਾਗੀ,
ਗੁਰਮੁਖ ਕੌਣ ਹੈ ਜਿਹਨਾਂ ਦੀ ਰਾਮ ਦੇ ਨਾਮ ਚ ਲਿਵ ਲੱਗ ਗਈ, ਬਿਰਤੀ ਜੁੜ ਗਈ ਹੈ, ਇਹ ਨਾਮ ਜਿਹਨਾਂ ਦੀ ਲਿਵ ਲੱਗੀ ਹੈ ਉਹ ਗੁਰਮੁਖ ਮੁਕਤ ਹੋ ਜਾਂਦੇ ਹਨ।